ਵਾਹਿਗੁਰੂ ਸਾਹਿਬ ਜੀ ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆ ਅਜੂਨੀ ਤੇਗ ਬਹਾਦਰ ਰਾਈ ਸੈ ਭੰਗੁਰ ਦਸ਼ਮੇਸ਼ ਸਹਾਈ ਗੁਰਪ੍ਰਸਾਦ ਗ੍ਰੰਥ ਗੁਰ ਗਿਆਨ ਵਾਹਿਗੁਰੂ ਬੰਦਨ ਭਗਵਾਨਾ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਪੂਰਨ ਦੇਖਿਓ ਆਤਮਾ ਦ੍ਵੈਤੈ ਸਰਵ ਨਿਵਾਰ ਭਏ ਸ਼ਾਂਤ ਮਨ ਸੰਤ ਜਿਹੇ ਤੇਹ ਪਦ ਨਮੋ ਹਮਾਰ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹਉ ਕਰੀ ਬਖਿਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਸੰਗਤਾਂ ਸਰਬੱਤ ਮਾਈ ਭਾਈ ਸ਼ਾਮਾਂ ਦੇ ਵਕਤ ਸਜੇ ਹੋਏ ਦੀਵਾਨ ਵਿੱਚ ਹਾਜ਼ਰ ਹੋਏ ਹੋ। ਸ਼ਾਮ ਦੇ ਵਕਤ ਦੇ ਨਿਤਨੇਮ ਸੋਧਰ ਦੀ ਬਾਣੀ ਦਾ ਜਾਪ ਤੇ ਫਿਰ ਲੜੀਵਾਰ ਕਥਾ ਸਤਿਕਾਰਯੋਗ ਗਿਆਨੀ ਸਿੰਘ ਸਾਹਿਬਾਨ ਜੀ ਕੀਰਤਨ ਗੁਰੂ ਘਰ ਦੇ ਰਾਗੀ ਸਿੰਘ ਸਾਹਿਬਾਨ ਔਰ ਢਾਡੀ ਸਿੰਘ ਸਾਹਿਬਾਨ ਭਾਈ ਗੁਰਮੇਲ ਸਿੰਘ ਜੀ ਜੋ ਆਪ ਜੀ ਨੂੰ ਹਮੇਸ਼ਾ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜੋ ਅਕਾਲ ਤਖ਼ਤ ਸਾਹਿਬ ਤੇ ਢਾਡੀ ਪ੍ਰਥਾ ਚਲਾਈ ਹੈ ਉਹਦੇ ਅਨੁਸਾਰ ਗੁਰੂ ਕਾ ਜਸ ਕਰਦੇ ਹੈ। ਉਸ ਤੋਂ ਉਪਰੰਤ ਸਤਿਕਾਰਯੋਗ ਮਹਾਂਪੁਰਸ਼ ਤੇ ਜਿਨ੍ਹਾਂ ਨੇ ਆਪ ਜੀ ਨੂੰ ਹੁਣੇ ਹੁਣ ਬੜੀ ਸੁੰਦਰ ਗੁਰਬਾਣੀ ਦੇ ਵਿਚਾਰ ਤੇ ਬੜਾ ਮਨੋਹਰ ਕੀਰਤਨ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਜੋ ਸਮਾਂ ਬਾਕੀ ਹੈ ਤੇ ਉਹ ਸਮੇਂ ਨੂੰ ਸਫਲਿਆਂ ਕਰਨ ਵਾਸਤੇ ਗੁਰਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰੀਏ। ਗੁਰੂ ਨਾਨਕ ਦੇ 11ਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਸਰੂਪ ਵਿੱਚ ਉਹੀ ਕਲਾ ਵਰਤ ਰਹੀ ਹੈ ਜੋ ਦਸਾਂ ਸਰੂਪਾਂ ਦੇ ਅੰਦਰ ਵਰਤਦੀ ਰਹੀ। ਸਿੱਖ ਵਾਸਤੇ ਹੁਕਮ ਹੈ ਕਿ ਜੇਤਾ ਅਦਬ ਰੱਖੋ ਤੇ ਤੋਂ ਹੀ ਫਲ ਪਾਵੇ। ਗੁਰਸਿੱਖ ਜਿੰਨਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਦਾ ਕਰਨਗੇ ਉਤਨਾ ਫਲ ਪ੍ਰਾਪਤ ਹੋਏ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਨਮਸਕਾਰ ਕਰਨ ਦੇ ਨਾਲ ਬਹੁਤ ਸਾਰੇ ਪਾਪ ਜਿਹੜੇ ਨੇ ਉਹ ਇਸ ਪ੍ਰਕਾਰ ਲਹਿ ਜਾਂਦੇ ਹੈ ਕਿ ਜੇ ਸਿਮਰ ਦੇ ਉੱਤੇ ਭਾਰ ਚੁੱਕਿਆ ਹੋਵੇ, ਭਾਰ ਉਨੀ ਦੇਰ ਤੱਕ ਹੀ ਸਿਰ ਤੇ ਰਹਿੰਦਾ ਜਿੰਨੀ ਦੇਰ ਤੱਕ ਧੌਣ ਨੀਵੀ ਨਹੀਂ ਹੋ ਜਾਂਦੀ। ਜਦੋਂ ਧੌਣ ਨੀਵੀਂ ਹੋ ਜਾਏ ਫਿਰ ਉਹ ਭਾਰ ਸਿਰ ਤੇ ਨਹੀਂ ਰਹੇਗਾ। ਧੌਣ ਆਕੜੀ ਹੈ, ਸਿੱਧੀ ਹੈ, ਭਾਰ ਸਿਰ ਤੇ ਹੈ। ਥੋੜਾ ਜਿਹਾ ਵੀ ਸਿਰ ਨੀਵਾਂ ਹੋ ਜਾਏ ਭਾਰ ਸਿਰ ਤੇ ਕਦੀ ਨਹੀਂ ਰਹੇਗਾ। ਇਸੇ ਤਰ੍ਹਾਂ ਸਾਡੇ ਮਨ ਦੇ ਉੱਤੇ ਜਿੰਨੀ ਦੇਰ ਤੱਕ ਤਾਂ ਇਹਦੀ ਹੈਂਕੜ ਦੀ ਗਰਦਨ ਹੈ, ਤਨ ਭਾਵੇਂ ਝੁਕ ਜਾਏ, ਜੇ ਮਨ ਨਹੀਂ ਝੁਕਿਆ ਤਾਂ ਪਾਪਾਂ ਦੀ ਪਿੰਡ ਡਿੱਗੇਗੀ ਨਹੀਂ। ਇਸ ਕਰਕੇ ਗੁਰਸਿੱਖ ਦੀ ਨਿੱਤ ਅਰਦਾਸ ਹੈ ਕਿ ਮਨ ਨੀਵਾਂ, ਦਾਤਾ ਜੀ ਕਿਰਪਾ ਕਰੋ, ਮਤ ਉੱਚੀ ਮਤ ਪਤ ਕਾਰਾ ਖਾ ਪਵਾਏ। ਇਹ ਅਰਦਾਸ ਹੈ। ਜਦੋਂ ਮਨ ਨੀਵਾਂ ਸਿੱਖ ਦਾ ਹੋ ਜਾਏ ਉਸ ਵੇਲੇ ਫਿਰ ਜਨਮਾਂ ਜਨਮਾਤਰਾਂ ਦੀ ਜਿਹੜੀ ਪਾਪਾਂ ਦੀ ਪੰਡ ਹੈ ਚੁੱਕੀ ਹੋਈ, ਕਹਿੰਦੇ ਉਹ ਵੀ ਲੈ ਜਾਂਦੀ। ਨਮਸਕਾਰ ਕਰਨ ਦਾ ਬਹੁਤ ਵੱਡਾ ਮਹੱਤਵ ਹੈ। ਉਹ ਵੈਸੇ ਉਤਖ ਸਾਮੀ ਨੂਰ ਅਰਸੋਂ ਕੁਰਸੋਂ ਝੱਟੀ ਹੈ। ਗਰੀਬ ਨਵਾਜ਼ ਦੀ ਦੀਦਾਰ ਹੀ ਐਡਾ ਵੱਡਾ ਪ੍ਰਤਾਪ ਹੈ ਕਿ ਸਤਿਗੁਰੂ ਮਹਾਰਾਜ ਦੇ ਦੀਦਾਰ ਹੋਣ, ਜਨਮ ਮਰਨ ਦੀ ਮੈਲ ਮਿਟ ਜਾਣੀ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ। ਸੀਸ ਨਵਾਏ ਗਿਰਪਰੈ ਸਭ ਪਾਪਨ ਕੀ ਪੋਟ, ਤਾਂ ਤੇ ਸੀਸ ਨਵਾਈਐ ਲਗੈ ਨਾ ਜਾਉਂ ਕੀ ਚੋਟ। ਜਿਹੜਾ ਸੀਸ ਗੁਰੂ ਗ੍ਰੰਥ ਸਾਹਿਬ ਨੂੰ ਝੁਕ ਰਿਹਾ ਨਿੱਤ, ਤੇ ਉਹਨੂੰ ਜਮਾਂ ਦੀਆਂ ਚੋਟਾਂ ਨਹੀਂ ਲੱਗਣਗੀਆਂ। ਇਸ ਕਰਕੇ ਨਮਸਕਾਰ ਕਰਕੇ ਸੰਤ ਬਾਬਾ ਗੁਰਜੀਤ ਸਿੰਘ ਜੀ ਦੇ ਕੋਲੋਂ ਕੀਰਤਨ, ਜੋ ਗੁਰਬਾਣੀ ਦੇ ਪ੍ਰਮਾਣਾਂ ਦੇ ਆਧਾਰਿਤ ਵਿਚਾਰ, ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੈ, ਤੇ ਉਹ ਆਪ ਜੀ ਨੇ ਸੁੰਦਰ ਵਿਚਾਰ ਸਰਵਣ ਕੀਤੇ ਹੈ। ਮਨੁੱਖ ਸਰੀਰ ਦੇ ਅੰਗ ਪ੍ਰਤੰਗਾਂ ਦੀ ਸਫਲਤਾ ਇੱਕ ਛੋਟਾ ਜਿਹਾ ਸੂਤਰ ਹੈ ਸੰਸਕ੍ਰਿਤ ਦਾ, ਤੇ ਉਹਦੇ ਵਿੱਚ ਲਿਖਿਆ ਹੈ ਕਿ ਹਸਤੋ ਪਵਿੱਤਰੰ ਜਦੀ ਦਾਨ ਪੁੰਨਿਆ। ਹੱਥ ਉਦੋਂ ਪਵਿੱਤਰ ਹੁੰਦੇ ਨੇ ਜਦੋਂ ਹੱਥਾਂ ਦੇ ਨਾਲ ਬੰਦਾ ਕੁਝ ਦਾਨ ਜਾਂ ਪੁੰਨ ਕਰਦਾ। ਦਾਨ ਉਹ ਹੁੰਦਾ ਜਿਹੜਾ ਹਮੇਸ਼ਾ ਹੀ ਕੀਤਾ ਜਾਏ, ਪੁੰਨ ਉਹ ਹੁੰਦਾ ਜਿਹੜਾ ਪੁਰਬਾਂ ਦੇ ਸਮੇਂ ਹੋਏ। ਦਾਨ ਤੇ ਪੁੰਨ ਦੇ ਵਿੱਚ ਥੋੜਾ ਜਿਹਾ ਹੀ ਅੰਤਰ ਹੈ। ਹਸਤੋ ਪਵਿੱਤਰੰ ਜਦੀ ਦਾਨ ਪੁੰਨਿਅੰ, ਪਾਦੋ ਪਵਿੱਤਰੰ ਜਦੀ ਤੀਰਥ ਯਾਤਰਾ। ਪੈਰ ਉਦੋਂ ਪਵਿੱਤਰ ਹੁੰਦੇ ਨੇ ਜਦੋਂ ਇਹਨਾਂ ਦੇ ਨਾਲ ਗੁਰੂ ਧਾਮਾਂ ਦੀ ਯਾਤਰਾ ਕੀਤੀ ਜਾਏ, ਜਾਂ ਫਿਰ ਚੱਲ ਕੇ ਸਾਧ ਸੰਗਤ ਦੇ ਵਿੱਚ ਤੁਰ ਕੇ ਆਇਆ ਜਾਵੇ। ਪਾਪ ਸੁਹਾਵੇ ਜੋ ਤੋ ਥਿਰ ਜੋਲੇ, ਫਿਰ ਇਹ ਸਫਲੇ ਹੋ ਜਾਂਦੇ। ਹਸਤੋ ਪਵਿੱਤਰੰ ਜਦੀ ਦਾਨ ਪੁੰਨਿਅੰ, ਪਾਦੋ ਪਵਿੱਤਰੰ ਜਦੀ ਤੀਰਥ ਯਾਤਰਾ, ਮੁਖਿਅੰ ਪਵਿੱਤਰੰ ਜਦੀ ਰਾਮ ਨਾਮੰ। ਮੁੱਖ ਦੀ ਪਵਿੱਤਰਤਾ ਹੈ ਜਦੋਂ ਮੁੱਖ ਦੇ ਨਾਲ ਵਾਹਿਗੁਰੂ ਦਾ ਸਿਮਰਨ ਕੀਤਾ ਜਾਵੇ। ਹਰ ਗੁਣ ਗਾਵਤ ਰਸਨ ਅਬੋਲੀ। ਬਾਕੀ ਬਾਤ ਰਹੀ ਅੰਤਹਿਕਰਨ ਦੀ, ਬਾਕੀ ਬਾਤ ਰਹੀ ਹਿਰਦੇ ਦੀ। ਹਿਰਦਾ ਪਵਿੱਤਰੰ ਜਦੀ ਬ੍ਰਹਮ ਨਿਸ਼ਠਾ। ਜਦੋਂ ਬ੍ਰਹਮ ਦਾ ਨਿਸ਼ਚਾ ਹੋ ਜਾਏ ਤਾਂ ਫਿਰ ਹਿਰਦਾ ਵੀ ਪਵਿੱਤਰ ਹੋ ਜਾਏ। ਭੱਟਾ ਨੇ ਇਸੇ ਵਿਚਾਰ ਨੂੰ ਬਹੁਤ ਸੁੰਦਰ ਲਫਾਜ਼ਾਂ ਦੇ ਨਾਲ ਕਿਹਾ। ਚਰਨ ਤਾਂ ਪਰ ਪਵਿੱਤਰ ਤਾਂ ਹੁੰਦੇ ਨੇ ਚਰਨ, ਚਰਨ ਤਾਂ ਪਰ ਸਫਲ ਤਾਂ ਹੁੰਦੇ ਨੇ ਜਦੋਂ ਇਹਨਾਂ ਚਰਨਾਂ ਦੇ ਨਾਲ ਚਰਨ ਕੋਲ ਅਮਲ ਪਵਿੱਤਰ ਹੈ, ਜਦੋਂ ਗੁਰੂ ਦੇ ਚਰਨਾਂ ਵਿੱਚ ਚੱਲ ਕੇ ਆਉਣ। ਤੇ ਸਾਰਿਆਂ ਅੰਗਾਂ ਪ੍ਰਤੰਗਾਂ ਦੀ ਇਸ ਤਰ੍ਹਾਂ ਹੀ ਸਫਲਾ ਹੋਵੇਗੀ। ਤੇ ਜੋ ਮਨੁੱਖਾ ਸਰੀਰ ਤੇ ਵਿਚਾਰ ਚੱਲ ਰਹੀ ਹੈ, ਆਓ ਆਪਾਂ ਉਸ ਪ੍ਰਕਰਨ ਦੀ ਵਿਚਾਰ ਗੁਰੂ ਮਹਾਰਾਜ ਦੇ ਚਰਨਾਂ ਚ ਬੇਨਤੀ ਕਰੀਏ, ਕਿਉਂਕਿ ਸਤਸੰਗਤ ਦੀ ਜਿਹੜੀ ਮਰਿਆਦਾ ਹੈ, ਵਿਸ਼ੇਸ਼ ਕਰਕੇ ਗੁਰੂ ਨਾਨਕ ਦੇ ਘਰ ਦੀ ਜਿਹੜੀ ਮਰਿਆਦਾ ਹੈ, ਇਸ ਥਾਂ ਤੇ ਨਾਨਕ ਕਹਿ ਕਰ ਕੇਵਲ ਨਾਮ ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਬਖਾਣੀ। ਸਤਸੰਗਤ ਦੇ ਨਾਂ ਤੇ ਇੱਕ ਦੂਜੇ ਨਾਲ ਈਰਖਾ ਦੀ ਪੜਾਸ ਕੱਢ ਲੈਣੀ ਟੇਢੇ ਤਰੀਕੇ ਦੇ ਨਾਲ ਤੇ ਸ਼ਬਦਾਂ ਦੇ ਵਿੱਚ ਆਪਣੇ ਦੁਸ਼ਮਣ ਦੀ ਸੂਰਤ ਨੂੰ ਰੱਖ ਕੇ ਦਵੈਸ਼ ਦੇ ਵਚਨ ਬੋਲਣੇ, ਇਹ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਨਹੀਂ। ਇਹਦੇ ਵਿੱਚ ਖੁਦ ਸ਼ਬਦ ਬੋਲਣ ਵਾਲਾ ਹੀ ਘਾਟੇ ਵਿੱਚ ਰਹਿ ਜਾਂਦਾ ਤੇ ਹੈ ਤਾਂ ਮਸੀਤ ਦੇ ਅੰਦਰ ਵੀ ਇਹੀ ਮਰਿਆਦਾ ਹੈ, ਤਾਂ ਮੰਦਰ ਦੇ ਵਿੱਚ ਵੀ ਇਹੀ ਮਰਿਆਦਾ ਤੇ ਹੈ, ਚਰਚ ਦੇ ਵਿੱਚ ਇਹੀ ਮਰਿਆਦਾ। ਪਰ ਈਰਖਾ ਦਵੈਸ਼ ਕਰਨ ਵਾਲੇ ਲੋਕਾਂ ਨੇ ਜਗ੍ਹਾ ਕੋਈ ਛੱਡੀ ਨਹੀਂ। ਯੂਪੀ ਦੇ ਅੰਦਰ ਸ਼ੇਖੂਪੁਰ ਪਿੰਡ ਦੇ ਮੁਸਲਮਾਨਾਂ ਦੇ ਪਿੰਡ ਦੀ ਮਸੀਤ ਦੇ ਉੱਤੇ ਇੱਕ ਸ਼ੇਰ ਲਿਖਿਆ ਹੋਇਆ, ਜਿਹੜਾ ਕਾਰ ਸੇਵਾ ਵਾਲੇ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ ਮਹਾਂਪੁਰਸ਼ਾਂ ਨੇ ਪੜ੍ਹਿਆ, ਉਰਦੂ ਦੇ ਵਿੱਚ ਸੀ। ਬੜੇ ਸੁੰਦਰ ਲਫ਼ਜ਼ ਲਿਖੇ ਸਨ ਤੇ ਮਹਾਂਪੁਰਸ਼ਾਂ ਦੀ ਨਿਗਾਹ ਪਈ, ਉਹਨਾਂ ਨੇ ਗੱਡੀ ਰੋਕ ਲਈ, ਸ਼ਲਾਘਾ ਕੀਤੀ ਮਸੀਤ ਤੇ ਸ਼ਬਦ ਲਿਖਣ ਵਾਲੇ ਦੀ। ਪਰ ਜੇ ਕੋਈ ਇਸ ਨੂੰ ਅਮਲ ਵਿੱਚ ਲੈ ਲਵੇ, ਉਹ ਕੇਵਲ ਮੁਸਲਮਾਨਾਂ ਵਾਸਤੇ ਨਹੀਂ ਤੇ ਸਾਡੇ ਵਾਸਤੇ ਵੀ ਓਡੀਓ ਗੱਲ ਹੈ। ਮਸੀਤ ਜਿੱਥੇ ਖੁਦਾ ਦਾ ਘਰ ਹੈ ਤੇ ਗੁਰਦੁਆਰਾ ਵੀ ਤਾਂ ਰੱਬ ਦੇ ਘਰ ਹੈ। ਉੱਥੇ ਲਿਖਿਆ, ਕਰੇ ਮਸਜਿਦ ਮੇਂ ਬਾਤ ਦੁਨੀਆ ਕੀ ਜੋ, ਮਸੀਤ ਵਿੱਚ ਕੇਵਲ ਨਵਾਜ਼ ਖੁਦਾ ਦੀ ਇਬਾਦਤ ਕੀਤੀ ਜਾਂਦੀ ਹੈ। ਉਹ ਲਫ਼ਜ਼ ਲਿਖੇ ਨੇ ਜਿਹੜਾ ਇੱਥੇ ਆ ਕੇ ਦੁਨੀਆ ਦੀਆਂ ਗੱਲਾਂ ਕਰੇ। ਔਰ ਇਹੀ ਗੁਰਮਤ ਦੇ ਵਿਚਾਰਧਾਰਾ ਵਿੱਚ ਰਹਿਤਨਾਮਿਆਂ ਵਿੱਚ ਬਹੁਤ ਸਪਸ਼ਟ ਤੌਰ ਤੇ ਗੁਰੂ ਸਾਹਿਬ ਮਹਾਰਾਜ ਨੇ ਲਿਖੀ, ਕਰੇ ਮਸਜਿਦ ਮੇਂ ਬਾਤ ਦੁਨੀਆ ਕੀ ਜੋ, ਇਬਾਦਤ ਉਸਕੀ ਕਾਬੂਲ ਹਰਗਿਜ਼ ਨਾ ਹੋ, ਉਸਦੀ ਕੀਤੀ ਹੋਈ ਬੰਦਗੀ ਕਦੇ ਕਬੂਲ ਨਹੀਂ ਹੋ ਸਕਦੀ। ਕਿਉਂ? ਉਹਨੇ ਅਪਰਾਧ ਕੀਤਾ ਤੇ ਲੋਕ ਆਏ ਨੇ ਰੱਬ ਦੇ ਨਾਂ ਦੀ ਗੱਲ ਸੁਣ ਤੇ ਉਹਨੇ ਧੱਕੇ ਤੇ ਲੋਕਾਂ ਦੇ ਕੰਨਾਂ ਦੇ ਵਿੱਚ ਦੁਨੀਆ ਦੀਆਂ ਗੱਲਾਂ ਪਾ ਦਿੱਤੀਆਂ। ਅਸੀਂ ਇਹ ਕਹਿ ਕੇ ਖੇੜਾ ਛੁਡਾ ਲੈਂਦੇ ਹਾਂ, ਲੋਕਾਂ ਤੇ ਇਹ ਪ੍ਰਭਾਵ ਪਾ ਲੈਂਦੇ, ਨਹੀਂ ਜੀ ਸਾਡੀ ਰਾਜਨੀਤੀ ਤੇ ਧਰਮ ਇਕੱਠਾ ਹੈ, ਇਹ ਕਹਿ ਕੇ ਅਸੀਂ ਫਿਰ ਦੁਨੀਆ ਭਰ ਦਾ ਝੂਠ ਸਟੇਜ ਤੇ ਬੋਲ ਜਾਂਦੇ। ਨਹੀਂ ਬਾਈ, ਗੁਰੂ ਨਾਨਕ ਦੇ ਘਰ ਦੇ ਵਿੱਚ ਕਿਸੇ ਦੇ ਹਿਰਦੇ ਦੇ ਜ਼ਖਮ ਨਹੀਂ ਕੀਤੇ ਜਾਂਦੇ, ਕਿਸੇ ਦੇ ਜ਼ਖਮਾਂ ਦੇ ਉੱਤੇ ਮੱਲਮ ਜ਼ਰੂਰ ਲਾਈ ਜਾਂਦੀ, ਪੀੜਾ ਨਹੀਂ ਪਹੁੰਚਾਈ ਜਾਂਦੀ ਕਿਸੇ ਨੂੰ। ਨਾਮ ਦੀ ਗੱਲ ਕਰੋਗੇ, ਕਿਸੇ ਨੂੰ ਪੀੜਾ ਨਹੀਂ ਹੋਏਗੀ। ਵੈਰਾਗ ਦੀ, ਤਿਆਗ ਦੀ, ਗੁਰੂ ਸਾਹਿਬ ਦੇ ਸਤਿਕਾਰ ਦੀ, ਸਤਸੰਗਤ ਦੀ, ਮਹਿਮਾ ਦੀ, ਕਿਸੇ ਵੀ ਵਿਸ਼ੇ ਨੂੰ ਕੋਈ ਵਿਦਵਾਨ ਟੁੰਬੇ। ਹਾਂ, ਇੱਕ ਬਾਤ ਜ਼ਰੂਰ ਹੈ ਕਿ ਜੇ ਕਿਸੇ ਦਾ ਹਿਰਦਾ ਇਤਨਾ ਹੀ ਮਲੀਨ ਹੈ ਤੇ ਉਸ ਨੂੰ ਜੋ ਗੁਰਬਾਣੀ ਦਾ ਸੱਚ ਹੈ ਉਹ ਨਹੀਂ ਪਚਦਾ, ਤਾਂ ਫਿਰ ਉਹਨਾਂ ਵਾਸਤੇ ਤਾਂ ਐਸਾ ਹੈ। ਕਹਿੰਦੇ ਗੁਣ ਕੌਣ ਹੈ ਗੁਣ ਮਾਨਣ ਕੋ, ਕਹਿੰਦੇ ਦੁਨੀਆ ਦੇ ਗੁਣਮਾਨਾਂ ਦਾ ਗੁਣ ਦੱਸੋ ਕਿਹੜਾ ਹੈ। ਉਹ ਖਲ ਮੂਰਖ ਤੇ ਜੋ ਨਾਹੇ ਲਤਾੜੇ, ਜਿਹੜਾ ਮੂਰਖਾਂ ਨੇ ਲਤਾਂ ਨਾਲ ਨਹੀਂ ਲਤਾੜ ਕੇ ਰੱਖ ਦਿੱਤਾ। ਦੱਸੋ ਕਿਹੜਾ ਵਿਦਵਾਨ ਹੈ ਐਸਾ, ਕਿਹੜਾ ਅਵਤਾਰ ਐਸਾ ਜਿਹੜਾ ਮੂਰਖਾਂ ਤੋਂ ਬਚ ਗਿਆ ਹੋਵੇ। ਤੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰ ਘਰ ਦੀ ਬਾਤ, ਕਹੋ ਨਾਨਕ ਕਰਤੇ ਕੀ ਅਵਰਤਾਂ, ਕਰਤੇ ਪੁਰਖ ਦੀਆਂ ਕਿਸ ਵਾਸਤੇ ਕੀਤੀਆਂ ਜਾਂਦੀਆਂ ਨੇ। ਅਸਲ ਦੇ ਵਿੱਚ ਕੁਝ ਵਿਸ਼ੇ ਐਸੇ ਹੁੰਦੇ ਨੇ ਜਿਹੜੀ ਕਥਾ ਖੁਦ ਮਨੁੱਖ ਦੀ ਆਪਣੀ ਹੀ ਕਥਾ ਹੈ, ਕੋਈ ਬਗਾਨੀ ਨਹੀਂ ਹੈ। ਹੁਣ ਮਨੁੱਖ ਸਰੀਰ ਦਾ ਵਿਸ਼ਾ ਹੈ, ਜਿਹੜੀ ਵਿਚਾਰ ਆਪ ਜੀ ਸੁਣਦੇ ਹੋ ਇਹ ਸਾਡੀ ਆਪਣੀ ਕਥਾ ਹੈ, ਜੋ ਗੁਰੂ ਸਾਹਿਬ ਜੀ ਇਸ ਦੇ ਬਾਰੇ ਸਾਨੂੰ ਸਮਝਾਉਂਦੇ ਹੈ। ਜੋ ਪ੍ਰਕਰਨ ਚੱਲ ਰਿਹਾ ਹੈ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਬਚਨ ਕੱਲ੍ਹ ਆਪ ਜੀ ਨੇ ਸੁਣਿਆ ਸੀ, ਫੱਫਾ ਫਿਰਤ ਫਿਰਤ ਤੂੰ ਆਇਆ, ਦੁਰਲੱਭ ਦੇ ਕਲਯੁਗ ਮੈਂ ਪਾਇਆ, ਫਿਰਿਆ ਅਵਸਰ ਚੜ੍ਹੇ ਨਾ ਹਾਥਾ, ਨਾਮ ਜਪੋ ਤੋਂ ਕੱਟੀਆ ਫਾਸਾ। ਇਹ ਵਿਚਾਰ ਸੀ ਕੱਲ੍ਹ ਤੇ ਬਹੁਤ ਸਮਾਂ ਹੋ ਗਿਆ ਤੈਨੂੰ ਫਿਰਦੇ ਨੂੰ, ਚੱਕਰ ਕੱਟਦੇ ਨੂੰ, ਤੇ ਇੰਨੇ ਚੱਕਰ ਕੱਟੇ ਨਾ, ਕਈ ਜਨਮ ਪਏ ਕੀਟ ਪਤੰਗਾ, ਇਹ ਸਾਰੇ ਤੇਰਾ ਚੱਕਰ ਹੈ ਜਿਹੜਾ ਕੀਟ ਪਤੰਗ ਹੋਣਾ, ਹਾਥੀ ਘੋੜੇ ਊਠ ਬਣਨੇ, ਇਹ ਮਨੁੱਖ ਨੂੰ ਕੇਵਲ ਜਾਗਰਤ ਅਵਸਥਾ ਵਾਲਾ ਮੰਨਿਆ ਗਿਆ। ਪੱਥਰਾਂ ਦੀ ਕਣ ਸਕੋਪ ਦੀ ਅਵਸਥਾ ਹੈ, ਇੱਕ ਥਾਂ ਤੇ ਪਿਆ। ਪੱਥਰ ਦਾ ਛੁਟਕਾਰਾ ਉਦੋਂ ਹੁੰਦਾ ਜਦੋਂ ਸ੍ਰਿਸ਼ਟੀ ਦਾ ਵਿਨਾਸ਼ ਹੋ ਜਾਏ। ਉਨੀ ਦੇਰ ਤੱਕ ਇਹ ਜੂਨ ਵਿੱਚ ਪਿਆ ਜੀਵਾਤਮਾ ਦਾ ਛੁਟਕਾਰਾ ਕਦੀ ਨਹੀਂ ਹੁੰਦਾ। ਕਣ ਸਕੋਪ ਦੀ ਅਵਸਥਾ ਹੈ ਪੱਥਰ ਦੀ, ਤੇ ਸਖੋਪ ਦੀ ਅਵਸਥਾ ਹੈ ਬਿਰਸ਼ਾਂ ਦੀ, ਪੌਦਿਆਂ ਦੀ। ਬਿਰਸ਼ ਦਾ ਪੱਥਰ ਨਾਲੋਂ ਅੰਤਰ ਹੈ ਤੇ ਉਸ ਦੀ ਅਵਸਥਾ ਜਿਹੜੀ ਹੈ ਸਖੋਪਤੀ ਹੈ, ਕਣ ਸਖੋਪਤੀ ਨਹੀਂ। ਤੇ ਪਸ਼ੂ ਔਰ ਪੰਛੀ ਜਿਹੜੇ ਨੇ ਇਹਨਾਂ ਦੀ ਸੁਪਨ ਅਵਸਥਾ ਹੈ, ਬਿਰਸ਼ਾਂ ਦੇ ਨਾਲੋਂ ਪੌਦਿਆਂ ਨਾਲੋਂ ਹੋਰ ਅੰਤਰ ਹੈ। ਤੇ ਮਨੁੱਖ ਜਿਹੜਾ ਹੈ ਇਹਨੂੰ ਜਾਗਰਤ ਅਵਸਥਾ ਵਾਲਾ ਮੰਨਿਆ। ਪਰ ਇਸ ਜਾਗਰਤ ਅਵਸਥਾ ਵਾਲੇ ਮਨੁੱਖ ਨੂੰ ਕਿਹਾ ਗਿਆ ਜਾਗ ਲਏ ਹੋ ਰੇ ਮਨ ਜਾਗ ਲਏ ਹੋ। ਇਹਦੀ ਜਾਗਰਤ ਜਾਗਤ ਸੋਭਤ ਬਹੁਤ ਪ੍ਰਕਾਰ ਹੈ ਨਾ। ਇਸ ਕਰਕੇ ਇਸੇ ਵਿਚਾਰ ਨੂੰ ਜੇ ਦੁਬਾਰੇ ਫਿਰ ਆਪਾਂ ਸਮਝ ਲਈਏ ਕਿ ਚਾਰ ਪ੍ਰਕਾਰ ਦੇ ਮਨੁੱਖ ਹਨ ਸਾਡੇ ਵਿੱਚ। ਇੱਕ ਮਨੁੱਖ ਜਾਤੀ ਉਹ ਵੀ ਹੈ, ਇੱਕ ਕਿਸਮ ਉਹ ਵੀ ਹੈ ਜਿਹੜੀ ਕਣ ਸਕੋਪਤੀ ਅਵਸਥਾ ਵਿੱਚ ਸੁੱਤੇ ਪਏ ਹੈ। ਜੇ ਕੋਈ ਉਹਨਾਂ ਨੂੰ ਜਗਾਉਣਾ ਵੀ ਚਾਹੇ ਜਾਗਣਗੇ ਨਹੀਂ। ਤੇ ਕਣ ਸਕੋਪਤੀ ਅਵਸਥਾ ਹੈ ਪਾਮਰ ਪੁਰਸ਼ ਦੀ, ਪੱਥਰ ਹੈ। ਪੱਥਰ ਕੀ ਕਰਦਾ? ਪੱਥਰ ਕਿਸੇ ਦੇ ਮੱਥੇ ਤੇ ਵੱਜ ਜਾਏ ਤਾਂ ਵੀ ਜਾਨ ਲੈ ਲੈਂਦਾ, ਔਰ ਪੱਥਰ ਦੇ ਉੱਤੇ ਮੱਥਾ ਵੱਜ ਜਾਏ ਜਾਨ ਤਾਂ ਵੀ ਚਲੀ ਜਾਂਦੀ ਹੈ, ਕਿਉਂਕਿ ਪੱਥਰ ਹੈ। ਕੁਝ ਲੋਕ ਐਸੇ ਨੇ ਪੱਥਰ ਵਰਗੀ ਅਵਸਥਾ ਉਹਨਾਂ ਦੀ ਕਣ ਸਕੋਪ ਦੀ ਅਵਸਥਾ ਹੈ। ਰੱਬ ਦੇ ਨਾਂ ਦੀ ਗੱਲ ਤਾਂ ਮੂਹਰੇ ਤੇ ਤੁਹਾਨੂੰ ਚੋਟ ਪਹੁੰਚਾਉਣ ਵਾਲੇ ਪੱਥਰ ਸ਼ਬਦਾਂ ਦੇ ਮਾਰਨਗੇ, ਮੂੰਹ ਮੱਥਾ ਭੰਨ ਕੇ ਰੱਖ ਦੇਣਗੇ। ਤੁਸੀਂ ਉਹਨਾਂ ਨਾਲ ਮੱਥਾ ਮਾਰੋਗੇ ਤਾਂ ਵੀ ਨੁਕਸਾਨ ਤੁਹਾਡਾ ਹੀ ਹੋਗਾ, ਉਹਦਾ ਪੱਥਰ ਦਾ ਕੁਛ ਨਹੀਂ ਬਦਲਣਾ। ਉਹਨਾਂ ਦੀ ਬਾਬਤ ਤਾਂ ਕਿਹਾ ਜੋ ਪ੍ਰਭ ਕੀਏ ਭਗਤ ਤੇ ਬਾਂਝ ਤਿੰਨ ਤੇ ਸਦਾ ਡਰਾਨੇ ਰਹੀਏ, ਡਰਦੇ ਰਹੀਏ। ਇਹ ਇਸ ਕਰਕੇ ਤਾਂ ਹੀ ਸੂਰਦਾਸ ਜੀ ਨੇ ਕਿਹਾ ਆਪਣੇ ਮਨ ਨੂੰ, ਤਾਂ ਹੀ ਕਿਹਾ ਵੀ ਤਜ ਵਿਮੁੱਖਨ ਕੋ ਸੰਗ, ਇਸੇ ਕਰਕੇ ਕਿਹਾ। ਤੁਲਸੀ ਜੀ ਰਮਾਇਣ ਵਿੱਚ ਕਹਿੰਦੇ ਹੈ ਕਈ ਵਾਰ ਨਾ ਸਾਡੇ ਵਿੱਚ ਇਹੋ ਜਿਹੇ ਸਿਆਣੇ ਪੈਦਾ ਹੋ ਗਏ, ਤੁਸੀਂ ਮਾੜਾ ਜਿਹਾ ਰਮਾਇਣ ਦਾ ਨਾਂ ਲੈ ਦਿਓ, ਜਿਵੇਂ ਮਿਰਚਾਂ ਲੜਦੀ ਹੁੰਦੀ ਜ਼ਖਮ ਤੇ ਨਾ, ਰਮਾਇਣ ਦਾ ਸ਼ਬਦ ਹੀ ਇੰਨਾ ਲੜ ਜਾਂਦਾ। ਇਹ ਗੁਰੂ ਨਾਨਕ ਦਾ ਘਰ ਹੈ, ਗੁਰੂ ਨਾਨਕ ਦੇ ਘਰ ਦੇ ਤੁਸੀਂ ਕੁਰਾਨ ਦੀ ਆਇਤ ਵੀ ਪੜ੍ਹਦੇ ਹੋ, ਭਾਵੇਂ ਤੁਹਾਨੂੰ ਰੋਕਣ ਵਾਲਾ ਨਹੀਂ ਕੋਈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਖੁੱਲ੍ਹ ਦਿਲੀ ਹੈ, ਇੱਥੇ ਨਵਾਜ਼ ਦੀ ਗੱਲ ਵੀ ਕੀਤੀ ਜਾ ਸਕਦੀ ਹੈ। ਫਜ਼ਰ ਦੀ, ਅਸਰ ਕੀ, ਬਜ਼ੁਰ ਕੀ, ਮਗਰ ਕੀ, ਕਿਹੜੀਆਂ ਨਵਾਜ਼ਾਂ? ਪੰਜ ਨਵਾਜ਼ਾਂ, ਵਕਤ ਪੰਜ, ਪੰਜੇ ਪੰਜਾਂ ਨੌ, ਇਹਦੀ ਵੀ ਵਿਆਖਿਆ ਹੋਏਗੀ ਗੁਰੂ ਨਾਨਕ ਦੇ ਘਰ ਦੀ, ਨਵਾਜ਼ ਦੀ ਵੀ ਵਿਆਖਿਆ ਹੋਏਗੀ। ਇੱਥੇ ਇਹਦਾ ਵੀ ਕੋਈ ਖੰਡਨ ਨਹੀਂ। ਸੱਚਾ ਮੁਸਲਮਾਨ ਕੀ ਹੈ, ਮੁਸਲਮਾਨ ਦੀ ਪਰਿਭਾਸ਼ਾ ਕੀ ਹੈ, ਉਹ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਮੁਸਲਮਾਨ ਨੂੰ ਵੀ ਸਿੱਖਿਆ ਦੇਵੇਗੀ। ਤੋ ਇਸ ਕਰਕੇ ਸਾਧ ਸਿੰਘ ਜੀ ਤੁਲਸੀ ਜੀ ਕਹਿੰਦੇ ਹੈ ਕਿ ਸਾਕਤ ਸੰਗ ਨਾ ਦੇਈ ਵਿਧਾਤਾ, ਐ ਵਿਧਾਤਾ ਮੈਨੂੰ ਮੇਰੇ ਇਹ ਮਿਹਰਬਾਨੀ ਕਰ ਮੇਰੇ ਤੇ, ਮੈਨੂੰ ਕਦੇ ਵੀ ਉਹ ਘਨ ਸਕੋਪਤੀ ਅਵਸਥਾ ਵਾਲੇ ਪਾਮਰ ਪੁਰਸ਼ ਦੀ ਸੰਗਤ ਨਾ ਕਿਤੇ ਮਿਲ ਜਾਏ। ਹਾਂ, ਜੇ ਮੈਨੂੰ ਸਜ਼ਾ ਦੇਣੀ ਚਾਹੁੰਦਾ ਹੈ, ਸਾਕਤਾਂ ਦੀ ਸੰਗਤ ਦੀ ਸਜ਼ਾ ਨਾ ਦੇਈ ਤੇ ਨਰਕ ਮੈਨੂੰ ਪ੍ਰਵਾਨ ਹੈ, ਤਾਂ ਤੇ ਭਲੋ ਨਰਕ ਮੈਂ ਵਾਸਾ, ਉੱਥੇ ਜਾਣਾ ਚੰਗਾ, ਪਰ ਸਾਕਤਾਂ ਦੀ ਸੰਗਤ ਕਰਨੀ ਚੰਗੀ ਨਹੀਂ। ਕਬੀਰ, ਸਾਕਤ ਸੂਕਰ ਭਲਾ, ਰਾਖੇ ਆਛਾ ਗਾਉ। ਤੇ ਸਾਕਤ ਪੁਰਸ਼, ਕਬੀਰ, ਸਾਕਤ ਐਸਾ ਹੈ, ਬੜੇ ਪ੍ਰਮਾਣ ਦਿੱਤੇ ਨੇ, ਜੈਸੇ ਲਸਣ ਕੀ ਖਾਨ, ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਿਦਾਨ। ਇਹ ਕਣ ਸਕੋਪਤੀ ਅਵਸਥਾ ਵਾਲਾ ਹੈ ਤਾਂ ਮਨੁੱਖ ਜਾਤੀ, ਪਰ ਪੱਥਰ ਹੈ। ਪੱਥਰ ਨੂੰ ਪਾਣੀ ਵਿੱਚ ਰੱਖ ਦਿਓ ਤਾਂ ਵੀ ਸਿੱਲਾ ਨਹੀਂ ਹੋਣਾ, ਪੱਥਰ ਦੇ ਉੱਤੇ ਪਾਣੀ ਪਾ ਦਿਓ, ਪਾਣੀ ਤਾਂ ਵੀ ਉਹਦੇ ਵਿੱਚ ਨਹੀਂ ਜਾਣਾ। ਪੱਥਰ ਵਰਗਾ ਕਠੋਰ ਚਿੱਤ ਸਾਕਤ ਦੇ ਅਰਥਹੀਨ ਕਠੋਰ ਚਿੱਤ। ਘਨ ਸਕੋਪਤੀ ਵਸਦਾ ਇਹ ਹੈ ਮਨੁੱਖ ਜਾਤੀ, ਅੱਖਾਂ ਮਨੁੱਖ ਵਰਗੀਆਂ ਹਨ, ਜੀਵ ਮਨੁੱਖ ਵਰਗੀ ਹੈ, ਸ਼ਕਲ ਮਨੁੱਖ ਦੀ ਹੈ, ਪਰ ਮਨੁੱਖ ਹੈ ਨਹੀਂ, ਘਨ ਸਕੋਪਤੀ ਅਵਸਥਾ ਵਿੱਚ ਹੈ। ਤੇ ਦੂਸਰਾ ਸਾਡੇ ਵਿੱਚ ਮਨੁੱਖ ਇੱਕ ਹੋਰ ਕਿਸਮ ਹੈ, ਉਹ ਹੈ ਸਕੋਪਤੀ ਅਵਸਥਾ। ਉਹ ਕਿਸਦੀ ਹੈ? ਉਹ ਵਿਸ਼ਈ ਪੁਰਸ਼ ਦੀ ਹੈ। ਵਿਸ਼ਈ ਪੁਰਸ਼ ਜਿਹੜਾ ਹੈ, ਜਿਹਨੂੰ ਇੰਦਰੀਆਂ ਦੁਆਰਾ ਮਨ ਉਹਦਾ ਰਸ ਲੈਂਦਾ ਰਹਿੰਦਾ ਹਰ ਵੇਲੇ, ਉਹਨੂੰ ਕਦੇ ਚੇਤਾ ਨਹੀਂ ਆਉਂਦਾ ਕਿ ਜਿਹੜਾ ਮੈਂ ਦੇਖਣ ਦਾ ਰਸ ਲੈ ਰਿਹਾ, ਜਿਹੜਾ ਕੰਨਾਂ ਤੋਂ ਰਸ ਲੈ ਰਿਹਾ, ਇਹ ਮੇਰੇ ਕਿੰਨਾ ਨੁਕਸਾਨ 'ਚ ਜਾ ਰਿਹਾ। ਅੱਖਾਂ ਤਾਂ ਦੇਖਣ ਵਾਸਤੇ ਲਾਈਆਂ, ਪਰ ਗਲਤ ਦੇਖਣ ਵਾਸਤੇ ਨਹੀਂ ਲਾਈਆਂ। ਕੰਨ ਸੁਣਨ ਵਾਸਤੇ ਲਾਏ ਨੇ, ਪਰ ਗਲਤ ਸੁਣਨ ਵਾਸਤੇ ਨਹੀਂ, ਨਿੰਦਾ ਸੁਣਨ ਵਾਸਤੇ ਨਹੀਂ ਲਾਏ। ਇਹ ਸਰਬਣੋ ਮੇਰਿਓ, ਸੱਚ ਸੁਣਨੇ ਨੂੰ ਪਠਾਏ, ਠੀਕ ਠੀਕ ਤਰੀਕੇ ਨਾਲ ਦੇਖਣਾ, ਠੀਕ ਸੁਣਨਾ, ਠੀਕ ਬੋਲਣਾ, ਠੀਕ। ਤੇ ਉਹਨਾਂ ਨੂੰ ਕਿਹਾ ਜਾਂਦਾ ਵਿਸ਼ੇ। ਇਹਦੀ ਕੰਨ ਸਕੋਪਤੀ ਅਵਸਥਾ ਨਹੀਂ ਹੈ, ਪਰ ਵਿਸ਼ਿਆਂ 'ਚ ਇੰਨਾ ਗੁੜਚ ਹੈ, ਇਹਦਾ ਮਨ ਇੰਨਾ ਵਿਸ਼ਈ ਦਾ ਆਪਣੇ ਆਪੇ ਤੋਂ ਬਾਹਰ ਹੈ ਕਿ ਗੁਰੂ ਘਰ ਆ ਕੇ ਵੀ ਮਨ ਸ਼ਰਾਰਤ ਕਰਨ ਤੋਂ ਬਾਅਦ ਨਹੀਂ ਆਉਂਦਾ। ਚੋਰੀ ਚੋਰੀ ਮਨ ਸ਼ਰਾਰਤ ਕਰਦਾ ਇੰਦਰਾਂ ਦੁਆਰਾ, ਭਲਾ ਮਾਨਸ ਬਣ ਕੇ ਦਿਖਾਉਂਦਾ। ਜਦੋਂ ਕਿਸੇ ਦੇ ਨੇਤਰ ਸਾਡੇ ਨੇਤਰਾਂ ਨੂੰ ਦੇਖਦੇ ਨੇ, ਅਸੀਂ ਆਪਣੇ ਨੇਤਰਾਂ ਨੂੰ ਝੱਟ ਕੰਟਰੋਲ ਕਰ ਲੈਂਦੇ ਹਾਂ ਕਿ ਤੇ ਇਹਨੂੰ ਪਤਾ ਨਾ ਚੱਲ ਜਾਏ ਕਿ ਮੈਂ ਗਲਤ ਦੇਖ ਰਿਹਾ। ਸ਼ੈਤਾਨੀ ਹੈ। ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ, ਉਹਨਾਂ ਦੀ ਰਸਨਾ ਤੋਂ ਇੱਕ ਬਚਨ ਮਨ ਦੇ ਪ੍ਰਥਾਏ ਸੁਣਿਆ ਦਾਸ ਨੇ, ਕਹਿੰਦੇ ਮਨ ਸ਼ੈਤਾਨਾ ਬੇਈਮਾਨਾ ਮਰ ਜਾ ਮਗਰੋਂ ਲੈ ਜਾ। ਮਨ ਦੇ ਪ੍ਰਥਾਏ ਹੈ ਕੁਛ, ਉਹ ਸ਼ੈਤਾਨਾ, ਲੋਕ ਤਾਂ ਇੱਕ ਦੂਜੇ ਨੂੰ ਸ਼ੈਤਾਨ ਕਹਿੰਦੇ ਨੇ, ਪਰ ਤੇਰੇ ਵਰਗਾ ਸ਼ੈਤਾਨ ਦੁਨੀਆਂ 'ਚ ਕੋਈ ਨਹੀਂ ਹੈ, ਤੇਰੇ ਵਰਗਾ ਬੇਈਮਾਨ ਕੋਈ ਨਹੀਂ ਹੈ। ਇਮਾਨਦਾਰੀ ਦਿਖਾਵੇਂ ਤਾਂ ਲੱਖਾਂ 'ਤੇ ਦਿਖਾ ਜਾਵੇਂ, ਬੇਈਮਾਨ ਹੋ ਜਾ ਤੇ ਕੱਕਾ ਕਿਤੇ ਵੀ ਹੋ ਜਾਣਾ। ਮਨ ਸ਼ੈਤਾਨਾ ਬੇਈਮਾਨਾ ਮਰ ਜਾ ਮਗਰੋਂ ਲੈ ਜਾ, ਔਰ ਨਿੱਤ ਸਿਆਪੇ ਕਰਦਾ ਰਹਿਣਾ। ਮਨ ਦੇ ਸਿਆਪੇ ਛੇੜੇ ਹੋਏ ਨੇ, ਕਲੇਸ਼ ਹੋ ਕੀ ਦੇ ਛੇੜੇ, ਤਨ ਨੇ ਕੋਈ ਕਲੇਸ਼ ਨਹੀਂ ਛੇੜਿਆ, ਸਭ ਕੁਛ ਮਨ ਨੇ ਛੇੜਿਆ। ਮੂਰਖਤਾਈ ਮਨ ਵਿੱਚ ਵਸਦੀ ਹੈ, ਤਨ ਵਿੱਚ ਨਹੀਂ। ਅਗਿਆਨ ਤਾਂ ਮਨ ਵਿੱਚ ਹੈ, ਪਰ ਯਾਦ ਰੱਖਣਾ ਵੀ ਗਿਆਨ ਵੀ ਮਨ ਵਿੱਚ ਹੀ ਜਾਏਗਾ। ਮਨ ਸਮਝਾਵਨ ਕਾਰਨ ਕਛੂਅਕ ਪੜੀਆ ਗਿਆਨ, ਹੋਰ ਕਾਹਦੇ ਵਾਸਤੇ। ਮਨ ਸ਼ੈਤਾਨਾ ਬੇਈਮਾਨਾ ਮਰ ਜਾ ਮਗਰੋਂ ਲੈ ਜਾ, ਉਹ ਨਿੱਤ ਸਿਆਪੇ ਕਰਦਾ ਰਹਿਣਾ। ਪਲ ਦੋ ਪਲ ਤਾਂ ਬਹਿ ਜਾ, ਤੂੰ ਜੇ ਜ਼ਿਆਦੇ ਨਹੀਂ ਪਲ ਦੋ ਪਲ, ਥੋੜਾ ਜਿਹਾ ਸਮਾਂ ਕਿਤੇ ਇਕਾਗਰ ਤੋਂ ਹੋਣਾ ਸਿੱਖ ਲੈ। ਲੱਖ ਚੁਰਾਸੀ ਭੌਂਦਾ ਫਿਰਦਾ, ਸਿੱਧੇ ਰਸਤੇ ਪੈ ਜਾ, ਦਾਸਾ ਤੇਰੇ ਸਾਥੀ ਚੱਲ ਕੇ ਤੂੰ ਨਾ ਪਿੱਛੇ ਰਹਿ ਜਾ। ਤੇ ਇਸ ਕਰਕੇ ਵਿਸ਼ਈ ਪੁਰਸ਼ ਜਿਹੜਾ ਹੈ, ਤੇ ਜੈਸਾ ਮਨ ਹੈ ਇੰਦਰੀ ਵੀ ਵੈਸੇ ਹੋ ਜਾਣਗੇ। ਇਹ ਤਾਂ ਨੌਕਰ ਨੂੰ, ਰਸਵਾਈ ਦੇ ਹੱਥ ਵਿੱਚ ਘੋੜਿਆਂ ਦਾ ਲਗਾਮ ਹੈ, 10 ਘੋੜੇ ਜੋੜੇ ਹਨ। ਪੁਰਾਣੇ ਸਮੇਂ 'ਚ 10-10 ਘੋੜਿਆਂ ਵਾਲੇ ਰਥ ਹੁੰਦੇ ਸੀ। ਇਹ ਮਨ ਰਥਵਾਹੀ, ਤਨ ਰਥ ਹੈ, ਇੰਦਰੀ ਘੋੜੇ ਜੋੜੇ ਹੋਏ ਨੇ, ਤੇ ਘੋੜਿਆਂ ਦਾ ਲਗਾਮ ਰਸਵਾਈ ਦੇ ਹੱਥ ਵਿੱਚ ਹੈ। ਜਿੱਧਰ ਨੂੰ ਚਲਾਏਗਾ ਰਥ ਜਾਏਗਾ ਉੱਧਰ। ਇੰਦਰੀਆਂ ਨੂੰ ਹੁਕਮ ਦੇਣ ਵਾਲਾ ਤਾਂ ਸਾਡਾ ਮਨ ਹੈ, ਨੌਕਰਾਂ ਦਾ ਕੀ ਕਸੂਰ ਹੈ? ਹਾਂ, ਇੱਕ ਜ਼ਰੂਰ ਹੈ, ਜੇ ਕੁੱਟ ਕਈ ਵਾਰੀ ਨੌਕਰਾਂ 'ਤੇ ਪੈਂਦੀ ਹੈ, ਮਾਲਕ 'ਤੇ ਪੈਂਦੀ ਨਹੀਂ, ਫੜੇ ਹੋ ਜਾਂਦੇ। ਤੇ ਇਸ ਕਰਕੇ ਨਾ, ਇਹ ਮਨ ਜਿਹੜਾ ਜੇ ਉਹ ਵਿਸ਼ਈ ਹੈ ਤਾਂ ਨੇਤਰ ਵੀ ਵਿਸ਼ਈ, ਕੰਨ ਵੀ ਵਿਸ਼ਈ, ਸ਼ਬਦ ਸਪਰਸ਼ ਰੂਪ ਰਸਗੰਧ ਇਹ ਆਏਗੀ ਉਸ। ਜਦੋਂ ਮਨ ਦੇ ਵਿੱਚ ਨਾਮ ਦਾ ਰਸ ਆਉਣ ਲੱਗਿਆ ਤਾਂ ਇਹ ਰਸ ਛਾੜੇ, ਉਹ ਰਸ ਪਾਓ। ਉਹ ਰਸ ਆਉਣ ਲੱਗਿਆ, ਉਹ ਰਸ ਪੀਆ, ਇਹ ਰਸ ਨਹੀਂ ਪਾਵਾ, ਕਨੈਕਸ਼ਨ ਨਹੀਂ ਟੁੱਟਿਆ ਇੰਦਰਾਂ ਦੇ ਨਾਲੋਂ। ਇਹੀ ਨੇਤਰ ਜਿਹੜੀ ਬੁਰਾਈ ਦੇਖਦੇ ਸਨ, ਇਹ ਵੀ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਜ਼ਰ, ਦ੍ਰਿਸ਼ਟੀ ਬਦਲੀ ਹੈ। ਦ੍ਰਿਸ਼ਟੀ ਬਦਲਦੇ ਨਾਲ ਹੀ ਸ੍ਰਿਸ਼ਟੀ ਬਦਲ ਜਾਂਦੀ ਹੈ। ਇਹ ਅਵਸਥਾ ਵਿਸ਼ਈ ਪੁਰਸ਼ ਦੀ ਬਦਲੀ ਜਾ ਸਕਦੀ ਹੈ। ਦ੍ਰਿਸ਼ਟ ਸ੍ਰਿਸ਼ਟਵਾਦ ਕਹਿੰਦੇ ਨੇ ਵੇਦਾਂਤ ਵਿੱਚ ਇਹਨੂੰ, ਕਿ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਨਜ਼ਰ ਆਉਣ ਲੱਗ ਜਾਂਦੀ ਹੈ। ਇੱਕ ਸ਼ਰਾਬੀ ਹੈ, ਜਦੋਂ ਉਹਨੂੰ ਸ਼ਰਾਬ ਚੜ੍ਹੀ ਹੈ ਉਹਦੇ ਭਾਣੇ ਸਾਰਿਆਂ ਨੂੰ ਚੜ੍ਹੀ ਹੋਈ ਹੈ, ਤੇ ਬੜੇ ਕਰਤਵ ਸ਼ਰਾਬੀਆਂ ਦੇ ਦੇਖੇ ਜਾਂਦੇ। ਤੇ ਇਸ ਕਰਕੇ ਸਾਧ ਸੰਗਤ ਜੀ, ਤੇ ਜਿਸ ਵੇਲੇ ਮਨ ਸ਼ੁੱਧ ਹੋ ਗਿਆ, ਤਨ ਸਾਰਾ ਸ਼ੁੱਧ ਹੋ ਗਿਆ, ਇੰਦਰੀ ਸ਼ੁੱਧ ਹੋ ਗਏ, ਇਹ ਮਨ ਦਾ ਸੰਬੰਧ ਜੁੜਿਆ ਹੋਇਆ ਇੰਦਰੀਆਂ ਦੇ ਨਾਲ, ਇਹ ਮਨ ਸਿਆਣਾ ਤਾਂ ਇਹਦੇ ਨੌਕਰ ਵੀ ਉਸੇ ਤਰ੍ਹਾਂ ਦੇ ਆਖੇ ਲੱਗਣਗੇ, ਜੋ ਕਹੇਗਾ ਉਹੀ ਕਰੇਗਾ। ਦ੍ਰਿਸ਼ਟ ਸ੍ਰਿਸ਼ਟ ਬਾਅਦ ਵਿੱਚ ਕਿਹਾ ਗਿਆ ਇੱਕ ਗ੍ਰੰਥਾਂ ਵਿੱਚ ਦ੍ਰਿਸ਼ਟਾਂਤ ਆਉਂਦਾ ਛੋਟਾ ਜਿਹਾ, ਦ੍ਰਿਸ਼ਟਾਂਤ ਦਾ ਸਾਰੰਸ਼ ਨਿਕਲੇ ਬਿਨਾਂ ਪਹਿਲੀ ਸੁਣ ਕੇ ਘਬਰਾਹਟ ਨਹੀਂ ਕਰਨੀ ਚਾਹੀਦੀ, ਉਹ ਜਦੋਂ ਸਿੱਟੇ ਤੇ ਗੱਲ ਪਹੁੰਚੇ ਫਿਰ ਸ਼ੰਕਾ ਆਪਣੇ ਆਪ ਹੀ ਮਿਟ ਜਾਂਦੀ। ਇੱਕ ਘਮਿਆਰ ਸੀ ਪ੍ਰਜਾਪਤ, ਭਾਂਡੇ ਬਣਾਉਣ ਦਾ ਕੰਮ ਸੀ ਉਸਦਾ, ਅਨੇਕਾਂ ਪ੍ਰਕਾਰ ਦੇ ਭਾਂਡੇ ਜੈਸੇ ਲੋਕਾਂ ਦੀ ਲੋੜ ਹੈ ਉਹ ਇਹਦੇ ਭਾਂਡੇ ਬਣਾਉਂਦਾ, ਉਹਨੇ ਤਾਂ ਆਪਣਾ ਰੁਜ਼ਗਾਰ ਕਮਾਉਣਾ। ਉਹਦੇ ਘਰਵਾਲੀ ਬੜੀ ਸਿਆਣੀ ਸੀ, ਬਹੁਤ ਸੁਗੜ ਬੀਬੀ ਸੀ, ਉਹ ਰੋਟੀ ਲੈ ਕੇ ਆਈ, ਪਤੀ ਵਰਤਾ ਔਰ ਸੀ, ਪਹਿਲਾਂ ਪਤੀ ਨੂੰ ਭੋਜਨ ਛਕਾ ਕੇ ਫੇਰ ਛਕਦੀ ਸੀ। ਜ਼ਿੰਦਗੀ ਦੇ ਕਦੇ ਪਤੀ ਦਾ ਅਪਮਾਨ ਨਹੀਂ ਸੀ ਕੀਤਾ, ਜ਼ਿੰਦਗੀ ਐਸੀ ਸੀ, ਔਰ ਉਸਦੇ ਪਤੀ ਦਾ ਵੀ ਪਤਨੀ ਦੇ ਨਾਲ ਇਉਂ ਪਿਆਰ ਸੀ ਜਿਵੇਂ ਜਿਸਮ ਦਾ ਹੀ ਇੱਕ ਦੂਸਰਾ ਅੰਗ ਹੈ ਜਿਸ ਨੂੰ ਔਰਤ ਕਿਹਾ ਜਾਂਦਾ, ਲਿਖਿਆ ਵੀ ਹੈ, ਅਰਧ ਸਰੀਰ ਹੀ ਨਾਲ ਛੋੜ। ਅਪਮਾਨ ਕਰਨਾ ਤਾਂ ਆਪਣੇ ਇੱਕ ਸਰੀਰ ਦੇ ਅੰਗ ਦਾ ਅਪਮਾਨ ਕਰਨਾ। ਤੇ ਉਹ ਜਿਸ ਵੇਲੇ ਰੋਟੀ ਲੈ ਕੇ ਆਈ, ਰੋਟੀ ਰੱਖ ਦਿੱਤੀ, ਇੱਕ ਘਮਿਆਰ ਆ ਕੇ ਬਹਿ ਗਿਆ, ਉਹਨੇ ਪੂਣਾ ਖੋਲਿਆ, ਰੋਟੀ ਖਿਲਾਉਂਦਿਆਂ ਖਿਲਾਉਂਦਿਆਂ ਪਤਨੀ ਨੇ ਅੱਜ ਇੱਕ ਗੱਲ ਪੁੱਛੀ, ਕਹਿਣ ਲੱਗੀ ਪਤੀ ਹੁਣ ਤੁਸੀਂ ਕਿਹੜੇ ਭਾਂਡੇ ਬਣਾਉਣ ਲੱਗੇ ਹੋ, ਅੱਜ ਕੀ ਕਰਨਾ ਭਲਾ ਤੁਸੀਂ? ਸੁੱਤੇ ਸਿੱਧਾ ਬੰਦਿਆਂ ਦੇ ਕੰਮ ਕਈ ਬੀਵੀਆਂ ਪੁੱਛਦੇ, ਵਜ਼ੀਰ ਹੈ ਘਰ ਦਾ, ਉਹਨੇ ਘਰ ਚਲਾਉਣਾ, ਪਤਨੀ ਆਮਦਨ ਨੇ ਨਾਲ ਹੀ ਘਰ ਚਲਾਉਣਾ। ਚਲੋ ਹੁਣ ਤਾਂ ਵਾਤਾਵਰਨ ਬਦਲ ਗਿਆ, ਬੀਬੀਆਂ ਵੀ ਬਰਾਬਰ ਕਮਾਉਂਦੀਆਂ ਨੇ, ਪੁਰਾਣਾ ਵਾਤਾਵਰਨ ਐਸਾ ਨਹੀਂ ਸੀ। ਕਿਹਾ ਪਤੀ ਅੱਜ ਕੀ ਬਣਾਓਗੇ? ਕਹਿੰਦਾ ਭਲੀਏ ਲੋਕ ਵੀ ਅੱਜ ਮੈਂ ਚਿਲਮਾ ਬਣਾਵਾਂਗਾ, ਕਿਉਂਕਿ ਚਿਲਮਾ ਦੀ ਡਿਮਾਂਡ ਬਹੁਤ ਜ਼ਿਆਦਾ ਵੱਧ ਗਈ, ਲੋਕ ਤੰਬਾਕੂ ਬਹੁਤ ਪੀਂਦੇ ਸੀ ਪੁਰਾਣੇ ਸਮੇਂ ਚ। ਉਹਦੀ ਪਤਨੀ ਦਾ ਹਿਰਦਾ ਕੁਰਲਾ ਉੱਠਿਆ, ਕਹਿਣ ਲੱਗੀ ਪਤੀ ਵੀ ਇਹ ਤਾਂ ਬਹੁਤ ਮਾੜੀ ਗੱਲ ਹੈ, ਮੈਂ ਕਦੇ ਤੁਹਾਡੇ ਕੰਮ 'ਚ ਦਖਲ ਤਾਂ ਨਹੀਂ ਦਿੱਤਾ, ਪਰ ਜੇ ਮੇਰੀ ਬੇਨਤੀ ਮੰਨ ਲਓ, ਇਹ ਕੰਮ ਨਾ ਕਰੋ। ਕਹਿੰਦਾ ਆਪਣਾ ਤਾਂ ਰੁਜ਼ਗਾਰ ਹੈ, ਉਹ ਤਾਂ ਮਿੱਟੀ ਹੈ, ਲੋਕਾਂ ਨੂੰ ਚਾਹੀਦੀਆਂ। ਕਹਿੰਦੀ ਨਾ ਨਾ ਨਾ, ਇਹ ਉਹਨਾਂ ਲੋਕਾਂ ਨੇ ਵਰਤਣੀ ਹੈ ਜਿਹਨਾਂ ਦੀ ਸਿਹਤ ਖਰਾਬ ਹੋਏਗੀ, ਤੰਬਾਕੂ ਦੇ ਨਾਲ ਤਾਂ ਸਿਹਤ ਖਰਾਬ ਹੋ ਜਾਂਦੀ ਹੈ, ਕੈਂਸਰ ਹੋ ਜਾਂਦਾ, ਇਹ ਪਾਪ ਕਰਮ ਹੈ, ਅਜੇ ਬਣਾਈਆਂ ਤਾਂ ਨਹੀਂ। ਕਹਿੰਦੇ ਬਣਾਈਆਂ ਨਹੀਂ, ਮਿੱਟੀ ਗੁੰਨੀ ਪਈ ਹੈ। ਕਹਿੰਦੇ ਨਹੀਂ, ਐਸਾ ਨਾ ਕਰੋ। ਕਹਿੰਦਾ ਫਿਰ ਹੋਰ ਕੀ ਕਰਾਂ? ਕਹਿੰਦੀ ਸੁਰਾਹੀ ਬਣਾ ਦਿਓ, ਸੁਰਾਹੀਆਂ ਬਣਾਓ, ਸੁਰਾਹੀ ਦੇ ਵਿੱਚ ਕੋਈ ਪਾਣੀ ਪੀਏਗਾ, ਸੁਰਾਹੀ ਠੰਡੀ ਰਹੇਗੀ, ਚਿਲਮ ਦੇ ਵਿੱਚ ਅੱਗ ਪਾਏਗਾ, ਉਹਦੇ ਚ ਗੰਦਾ ਧੂੰਆਂ ਲਏਗਾ, ਦੂਸਰਿਆਂ ਨੂੰ ਦਏਗਾ, ਬੜਾ ਫਰਕ ਹੈ। ਰੁਜ਼ਗਾਰ ਤਾਂ ਕਮਾਓ ਪਰ ਬੁਰੇ ਤਰੀਕੇ ਨਾਲ ਨਾ ਕਮਾਓ, ਇਹ ਮੇਰੀ ਰਾਏ ਹੈ। ਸੱਚ ਹੈ ਵੀ ਔਰਤ ਵਜ਼ੀਰ ਹੈ, ਔਰ ਯਾਦ ਰੱਖਣਾ ਪੁਰਸ਼ ਜਾਤੀ ਦੇ ਲੋਕਾਂ ਨੇ ਮੇਰੀ ਇਸ ਗੱਲ ਦਾ ਅਰਥ ਗਲਤ ਨਾ ਕੱਢਣਾ, ਸੱਚਾਈ ਹੈ, ਗ੍ਰੰਥਾਂ ਚ ਲਿਖੀ ਹੈ ਵੀ ਬੰਦੇ ਨਾਲੋਂ ਔਰਤ ਦਾ ਚਾਰ ਹਿੱਸੇ ਦਿਮਾਗ ਜ਼ਿਆਦਾ ਕੰਮ ਕਰਦਾ ਸਾਡੇ ਨਾਲ, ਬੁੱਧ ਜਿਹੜੀ ਹੈ ਚਾਰ ਹਿੱਸੇ ਜ਼ਿਆਦਾ ਹੈ, ਗ੍ਰੰਥਾਂ ਚ ਲਿਖੀ ਹੈ। ਹਾਂ, ਕੁਛ ਗੱਲਾਂ ਤੁਹਾਡੇ ਚ ਚਾਰ ਗੁਣਾ ਵੱਧ ਨੇ ਇਹਨਾਂ ਨਾਲੋਂ, ਪਰ ਮੈਂ ਇੱਥੇ ਕੇਵਲ ਬੁੱਧ ਦੀ ਗੱਲ ਕਰ ਰਿਹਾ, ਸਾਰੀ ਵਿਆਖਿਆ ਦੀ ਨਹੀਂ ਮੈਂ ਕਰ ਰਿਹਾ। ਇਸ ਕਰਕੇ ਜਿਹਨੂੰ ਅਕਲ ਜ਼ਿਆਦਾ ਹੋਵੇ ਉਹਦੀ ਲੈ ਲੈਣੀ ਚਾਹੀਦੀ ਹੈ। ਇਹ ਵਜ਼ੀਰ ਹੈ, ਕਈ ਵਾਰੀ ਰਾਜਿਆਂ ਨਾਲੋਂ ਵਜ਼ੀਰ ਬੜੇ ਸਿਆਣੇ ਹੁੰਦੇ ਨੇ, ਰਾਜ ਦਾ ਪ੍ਰਬੰਧ ਬੜਾ ਅੱਛਾ ਚੱਲਦਾ, ਜਿਹੜੀਆਂ ਬੀਬੀਆਂ ਸਿਆਣੀਆਂ ਨੇ ਘਰ ਬੜਾ ਵਧੀਆ ਚੱਲੂਗਾ। ਪਰ ਹੁਣ ਮੇਰਾ ਤਾਂ ਖਿਆਲ ਹੈ ਵੀ ਸਮਾਂ ਇਹੋ ਜਿਹਾ ਆ ਗਿਆ ਵੀ ਬੀਬੀਆਂ ਨੂੰ ਵੀ ਇਹ ਸਿੱਖਿਆ ਦੇਣੀ ਨਹੀਂ ਚਾਹੀਦੀ, ਕਿਉਂਕਿ ਕਈ ਵਾਰੀ ਮਹਿੰਗੀ ਪੈਂਦੀ ਹੈ। ਮੈਂ ਉੱਥੇ ਟੋਰਾਂਟੋ ਕਥਾ ਕਰ ਰਿਹਾ ਸੀ, ਕਈ ਸਾਲ ਹੋ ਗਏ, ਮੈਂ ਉੱਥੇ ਪਤੀ ਪ੍ਰਕਰਨ ਦਾ ਕੰਮ ਚੱਲਦਾ ਸੀ, ਮੈਂ ਉਹਦੇ ਚ ਬੀਬੀਆਂ ਨੂੰ ਇਹ ਗੱਲ ਕਹਿ ਦਿੱਤੀ, ਗੁਰਬਾਣੀ ਦੀਆਂ ਤੁਕਾਂ ਪੜ੍ਹੀਆਂ ਤੇ ਉਹਦੀ ਵਿਆਖਿਆ ਕਰ ਦਿੱਤੀ। ਸੀਲ ਸੰਜਮ ਪ੍ਰੈ ਆਗਿਆ ਮਾਨੈ, ਤਿਸ ਨਾਰੀ ਕੋ ਦੁੱਖ ਨਾ ਜ਼ਮਾਨੈ, ਕਹੋ ਨਾਨਕ ਜਿਨ ਪ੍ਰਿਓ ਪਰਮੇਸ਼ਰ ਕਰ ਜਾਣਿਆ, ਧਨ ਸਤੀ ਦਰਗਹਿ ਪਰਵਾਨਿਆ। ਹੁਣ ਗੁਰਬਾਣੀ ਚ ਲਿਖਿਆ, ਮੈਂ ਤਾਂ ਕਹਿਣੀ ਸੀ ਜਿਹੜੀ ਆਪਣੇ ਪਤੀ ਨੂੰ ਪਰਮੇਸ਼ਰ ਸਮਝਦੀ ਆ ਦਰਗਾਹ ਚ ਪ੍ਰਵਾਨ ਹੈ ਸਤੀ। ਕਥਾ ਦੀ ਸਮਾਪਤੀ ਹੋਈ। ਉੱਥੇ ਮਾਲਟਨ ਗੁਰਦੁਆਰੇ ਪਿਛਲੇ ਪਾਸੇ ਪੌੜੀਆਂ ਉਤਰਦੀਆਂ ਨੇ ਬੇਸਮੈਂਟ ਦੇ ਵਿੱਚ ਜਿੱਥੇ ਲੰਗਰ ਹੈ, ਉਹ ਲੰਗਰ ਦੇ ਵਿੱਚ ਉਧਲੇ ਪਾਸੇ ਬਾਥਰੂਮ ਹੈ, ਮੈਂ ਜਾਣਾ ਸੀ ਬਾਥਰੂਮ। ਉਹ ਬੀਬੀਆਂ ਦੋ ਜਾਂਦੀਆਂ ਜਾਂਦੀਆਂ ਮੇਰੀ ਕਥਾ ਦੇ ਉੱਤੇ ਟਿੱਪਣੀ ਕਰਦੀਆਂ ਜਾ ਰਹੀਆਂ, ਕਹਿੰਦੀ ਲਓ ਜਿਹੜਾ ਆਉਂਦਾ ਉਹੀ ਕਹੂਗਾ ਪਤੀ ਨੂੰ ਪਰਮੇਸ਼ਰ ਮੰਨੋ। ਮੈਂ ਸੋਚਿਆ ਵੀ ਮੇਰੇ ਤੇ ਕੋਈ ਗਲਤ ਗੱਲ ਕਹੀ ਗਈ। ਦੇਖੋ ਜੇ ਕੋਈ ਬੰਦਾ ਸਮਰੱਥ ਨਹੀਂ, ਜੇ ਗਲਤ ਗੱਲ ਕਹੀ ਗਈ ਤੇ ਉਹਨੂੰ ਸੁਧਾਰ ਲਓ, ਕੋਈ ਬਾਤ ਨਹੀਂ। ਮੈਂ ਕਿਹਾ ਵੀ ਮੈਨੂੰ ਗੱਲ ਧਿਆਨ ਨਾਲ ਸੁਣਨੀ ਚਾਹੀਦੀ ਹੈ, ਜੇ ਕਥਾ ਚ ਗੱਲ ਗਲਤ ਕਹੀ ਗਈ ਅੱਗੇ ਵਾਸਤੇ ਮੈਂ ਸੁਧਾਰਾਂ ਆਪਣੇ ਆਪ ਨੂੰ। ਦੂਸਰੀ ਬੀਬੀ ਬੋਲੀ, ਕਹਿੰਦੀ ਲੈ ਹੁਣ ਇਹ ਬਾਬਾ ਆ ਗਿਆ ਰੰਧਾਵੇ ਵਾਲਾ, ਫਿਰ ਤਾਂ ਸਿੱਧੀ ਗੱਲ ਮੇਰੇ ਤੇ ਆ ਗਏ ਨਾ। ਲੈ ਇਹ ਬਾਬਾ ਰੰਧਾਵੇ ਵਾਲਾ ਗਿਆ, ਇਹ ਵੀ ਕਹਿੰਦਾ ਆਖੇ ਪਤੀ ਨੂੰ ਪਰਮੇਸ਼ਰ ਮੰਨੋ। ਦੂਸਰੀ ਕਹਿੰਦੀ ਕੌਣ ਸਮਝਾਵੇ ਇਹਨਾਂ ਬਾਬਿਆਂ ਨੂੰ। ਮੈਂ ਕਿਹਾ ਵੀ ਕੰਮ ਬਾਹਲੇ ਖਰਾਬ ਲੱਗਦਾ, ਕੌਣ ਸਮਝਾਵੇ ਇਹਨਾਂ ਬਾਬਿਆਂ ਨੂੰ ਕਿ ਪਤੀ ਨੇ ਕਿ ਜਿੰਨ ਪੱਲੇ ਪਏ ਹੋਏ ਨੇ ਸਾਡੇ। ਜਦ ਉਹਨੇ ਜਿੰਨ ਕਿਹਾ ਆਪਣੇ ਪਤੀ ਨੂੰ ਤੇ ਮੇਰੀ ਹਾਸੀ ਨਿਕਲ ਗਈ। ਬੀਬੀ ਕਹਿੰਦੀ ਬਾਬਾ ਜੀ, ਮੈਂ ਸੁਣ ਲਈ ਤੇਰੀ ਵਿਆਖਿਆ। ਬੀਬੀ ਹੱਥ ਜੋੜ ਕੇ ਕਹਿੰਦੀ ਬਾਬਾ ਜੀ ਵੀ ਸੱਚੀ ਗੱਲ ਇਹ ਹੈ ਵੀ ਦੇਖਿਓ ਕਿਤੇ ਸਟੇਜ ਤੇ ਤਾਂ ਹੁਣ ਨਾ ਸਾਡੀ ਭੰਡੀ ਕਰਿਓ, ਬਈ ਗੱਲ ਇਹ ਆ ਵੀ ਵਾਕਿਆ ਜਿੰਨ ਪੱਲੇ ਪਏ ਨੇ ਸ਼ਰਾਬ ਪੀ ਕੇ ਇੰਨਾ ਤੰਗ ਕਰਦੇ ਆ ਬਾਬਾ ਜੀ, ਅਸੀਂ ਤੰਗ ਹੋਇਆ ਤੇ ਗੱਲ ਨਿਕਲੀ। ਮੈਂ ਬੀਬੀ ਮੈਂ ਤੁਹਾਡੀ ਦਰਦ ਸਮਝਦਾ, ਇਸ ਕਰਕੇ ਨਾ ਤੇ ਗੁਰਬਾਣੀ ਦੇ ਵਿੱਚ ਇੱਕ ਪੱਖੀ ਸਿੱਖਿਆ ਕਿਸੇ ਨੂੰ ਵੀ ਨਹੀਂ। ਜੇ ਤੁਹਾਨੂੰ ਕਿਹਾ ਵੀ ਪਤੀ ਨੂੰ ਪਰਮੇਸ਼ਰ ਮੰਨੋ ਤਾਂ ਇਹਨਾਂ ਨੂੰ ਵੀ ਤਾਂ ਬਹੁਤ ਕੁਛ ਕਿਹਾ। ਖੈਰ ਮੈਂ ਇਹਨੂੰ ਗੱਲ ਨੂੰ ਵਧਾਵਾਂ ਨਾ, ਤੇ ਉਹ ਪਤੀ ਪਤਨੀ ਦਾ ਰਿਸ਼ਤਾ ਐਸਾ ਸੀ ਜੈਸਾ ਕਬੀਰ ਤੇ ਲੋਹੇ ਦਾ, ਜੈਸਾ ਸਾਡੇ ਸਤਿਕਾਰਯੋਗ ਮਾਤਾਵਾਂ ਮਾਤਾ ਸੁਲੱਖਣੀ ਤੋਂ ਸ਼ੁਰੂ ਹੋ ਗਿਆ ਇਤਿਹਾਸ ਗੁਰੂ ਨਾਨਕ ਦੇ ਨਾਲ। ਨਵਾਈ ਜੈਸੀ ਨਵਾਈ ਮਾਤਾ ਅਜੀਤ ਕੌਰ, ਤਾਂ ਕਿਹੜੀ ਕਿਹੜੀ ਮਾਤਾ ਦੀ ਗੱਲ ਕੀਤੀ ਜਾਏ। ਇੱਕ ਦਿਨ ਮਾਤਾ ਨੇ ਹੱਥ ਜੋੜ ਕੇ ਕਿਹਾ ਸੀ, ਮਾਤਾ ਅਜੀਤ ਕੌਰ ਨੇ, ਕਹਾਂ ਪਿਓ ਜੋ ਤ੍ਰੀਮਤ ਜਾਮਾ, ਬੀਤੀ ਬੈਸ ਆਪ ਕੇ ਧਾਮਾ। ਮੇਰੀ ਉਮਰ ਲੰਘ ਗਈ ਸਾਰੀ ਤੁਹਾਡੇ ਘਰ, ਕੀ ਹੋ ਗਿਆ ਜੀ ਇਸਤਰੀ ਜਾਮਾ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਇਹ ਗੁਰੂ ਨਾਨਕ ਦੇ ਘਰ ਦੇ ਵਿੱਚ ਕਦੇ ਇਸਤਰੀ ਦਾ ਅਪਮਾਨ ਥੋੜੀ ਹੋਇਆ, ਤੂੰ ਗੱਲਾਂ ਕਿਹੋ ਜਿਹੀਆਂ ਕਰਦੀਆਂ ਅਜੀਤ ਕੌਰ, ਕੀ ਗੱਲ ਹੈ। ਕਹਿੰਦੀ ਜੋ ਕੁਛ ਆਪਣੇ ਸਿੱਖਾਂ ਨੂੰ ਦੇ ਰਿਹਾ ਮੈਨੂੰ ਨਹੀਂ ਦਿੱਤਾ ਅੱਜ ਤੱਕ, ਮੈਨੂੰ ਨਾਮ ਦੀ ਯੁਗਤੀ ਨਹੀਂ ਦੱਸੀ। ਮਹਾਰਾਜ ਹੱਸ ਕੇ ਕਹਿੰਦੇ, ਤੈਂ ਪੁੱਛੀ ਕਦੋਂ ਹੈ, ਭੁੱਖ ਲੱਗੀ ਤੋਂ ਬਿਨਾਂ ਰੋਟੀ ਖਾਣੀ ਹਜ਼ਮ ਨਹੀਂ ਹੁੰਦੀ, ਤੇ ਹੁਣ ਤੂੰ ਲੋੜਦਾਰ ਕੀਤੀ ਹੈ, ਮੈਂ ਤੈਨੂੰ ਅੱਜ ਹੀ ਦੱਸ ਦੇਣਾ। ਉਹ ਇੱਕ ਪ੍ਰਕਰਨ ਬਖ ਐਸਾ ਰਿਸ਼ਤਾ ਸੀ। ਤੇ ਖੈਰ ਉਹ ਘੁਮਿਆਰ ਕਹਿਣ ਲੱਗਾ, ਭਲੀਏ ਲੋਕੇ ਹਰ ਵਕਤ ਤੂੰ ਚੰਗੀ ਗੱਲ ਕਰਦੀ ਹੈ, ਮੈਂ ਤੇਰੇ ਤੇ ਵਿਸ਼ਵਾਸ ਕਰਦਾ, ਮੈਂ ਆਪਣੇ ਆਪ ਨਾਲੋਂ ਵੱਧ ਤੇਰੇ ਤੇ ਵਿਸ਼ਵਾਸ ਕਰਦਾ, ਤੈਂ ਕਹਿ ਦਿੱਤਾ ਜਾਂ ਫਿਰ ਹੁਣ ਚਿਲਮਾਂ ਨਹੀਂ ਬਣਨਗੀਆਂ, ਸੁਰਾਈਆਂ ਹੀ ਬਣਨਗੀਆਂ। ਉਹ ਕਹਿੰਦੇ ਸ਼ੁਕਰ ਹੈ। ਕੁਛ ਦ੍ਰਿਸ਼ਟਾਂਤ ਕਲਪੇ ਜਾਂਦੇ ਨੇ, ਉਹਦੇ ਵਿੱਚੋਂ ਸਿਧਾਂਤ ਕੱਢਣਾ ਹੁੰਦਾ ਹੈ। ਉਹਦੇ ਵਿੱਚ ਜਿਹੜਾ ਤੱਤ ਹੈ ਉਹ ਮਿਥਿਆ ਨਹੀਂ ਹੁੰਦਾ, ਦ੍ਰਿਸ਼ਟਾਂਤ ਦਾ ਕੋਈ ਹਿੱਸਾ ਮਿਥਿਆ ਵੀ ਹੋ ਸਕਦਾ ਹੈ। ਇਸ ਕਰਕੇ ਸੂਝਬਾਨਾਂ ਦੇ ਸੁਣਨ ਵਾਲੇ ਦ੍ਰਿਸ਼ਟਾਂਤ ਹੁੰਦੇ ਨੇ, ਇਹ ਵਿਆਕਰਨ ਦੇ ਨਹੀਂ। ਕਹਿੰਦੇ ਜਿਸ ਵੇਲੇ ਘੁਮਿਆਰ ਨੇ ਮਿੱਟੀ ਨੂੰ ਹੱਥ ਲਾਇਆ ਨਾ ਸਰਾਈ ਬਣਾਉਣ ਵਾਸਤੇ, ਉਹਦੇ ਵਿੱਚੋਂ ਆਵਾਜ਼ ਆ ਗਈ। ਹੁਣ ਨਾਸਤਕ ਬੰਦਾ ਕਹੂਗਾ ਲਓ ਜੀ ਮਿੱਟੀ ਕਿਵੇਂ ਬੋਲ ਸਕਦੀ ਹੈ, ਫਿਰ ਅਸੀਂ ਪੁੱਛਾਂਗੇ ਵੀ ਬੱਕਰਾ ਬੋਲ ਸਕਦਾ ਹੁੰਦਾ, ਸਦਨੇ ਦਾ ਕਿਵੇਂ ਬੋਲ ਗਿਆ ਸੀ, ਧੰਨੇ ਦਾ ਪੱਥਰ ਕਿਵੇਂ ਬੋਲ ਗਿਆ ਸੀ। ਪਰਮਾਤਮਾ ਨੇ ਬੋਲਣਾ, ਉਹ ਬੱਕਰੇ ਚੋਂ ਬੋਲ ਜਾਵੇ, ਉਹ ਕੰਧ ਚੋਂ ਬੋਲ ਜਾਵੇ, ਜ਼ਮੀਨ ਚੋਂ ਬੋਲੋ, ਆਕਾਸ਼ ਤੋਂ ਬੋਲੇ, ਆਕਾਸ਼ਬਾਣੀ ਹੋ ਗਈ, ਆਕਾਸ਼ ਦਾ ਤਾਂ ਸਰੀਰ ਹੀ ਨਹੀਂ ਕੋਈ, ਕਿਉਂ ਹੋ ਜਾਂਦੀ ਹੈ। ਇਹ ਤਾਂ ਉਹਦੇ ਆਪਣੇ ਚੋਜ, ਆਵਾਜ਼ ਆਈ ਮਿੱਟੀ ਬਣ ਕੇ ਰੱਬ ਬੋਲਿਆ, ਆਵਾਜ਼ ਆਈ। ਘੁਮਿਆਰ ਡਰ ਗਿਆ, ਉਹਨੇ ਕਿਹਾ ਤੂੰ ਕੌਣ ਹੈ। ਕਹਿੰਦੀ ਘਬਰਾ ਨਾ, ਮੈਂ ਮਿੱਟੀ ਹਾਂ, ਹੋਰ ਕੌਣ ਹੈ। ਮਿੱਟੀ ਤਾਂ ਬੋਲਦੀ ਨਹੀਂ ਹੁੰਦੀ, ਅੱਜ ਪਹਿਲੀ ਵਾਰ ਦੇਖਿਆ ਮਿੱਟੀ ਬੋਲਦੀ ਹੈ। ਤੇ ਕਹਿਣ ਲੱਗਾ ਕੀ ਬਾਤ ਹੈ। ਕਹਿੰਦੀ ਮੈਂ ਤੇਰਾ ਧੰਨਵਾਦ ਕਰਦੀ ਹਾਂ, ਤੇਰਾ ਧੰਨਵਾਦ, ਧੰਨਵਾਦ, ਧੰਨਵਾਦ। ਕਿਸ ਗੱਲ ਦਾ? ਕਹਿੰਦੇ ਤੇਰੇ ਵਿਚਾਰ ਬਦਲੇ ਮੇਰਾ ਸੰਸਾਰ ਬਦਲ ਗਿਆ, ਤੇਰੇ ਵਿਚਾਰ ਬਦਲੇ ਮੇਰਾ ਸੰਸਾਰ ਬਦਲਿਆ।
ਤੇ ਇਸ ਕਰਕੇ ਜਦੋਂ ਵਿਚਾਰ ਬਦਲੇ ਸੰਸਾਰ ਤਾਂ ਬਦਲਦਾ ਹੀ, ਉਦੋਂ ਗੁਰੂ ਪਿਆਰੇ ਆ ਇੱਥੇ ਆ ਕੇ ਅਸੀਂ ਆਪਣੇ ਵਿਚਾਰ ਬਦਲਣ ਵਾਸਤੇ ਆਉਂਦੇ ਜਿਹੜੇ ਗਲਤ ਵਿਚਾਰ ਨੇ। ਬਸ਼ਈ ਪੁਰਸ਼ ਦੇ ਵਿਚਾਰ ਬਦਲੇ ਜਾ ਸਕਦੇ ਨੇ ਕਿਉਂਕਿ ਸੁਖੋਪਤੀ ਵਸਤਾ ਹੈ, ਘਨ ਸੁਖੋਪਤੀ ਨਹੀਂ ਹੈ। ਤੇ ਇਹਦੇ ਚ ਤੀਸਰੇ ਮਨੁੱਖਾਂ ਸੁਪਨ ਅਵਸਥਾ ਵਾਲੇ, ਤੇ ਉਹ ਕੌਣ? ਉਹ ਜਗਿਆਸੂ ਹੈ। ਜਗਿਆਸੂ ਸੁਪਨ ਅਵਸਥਾ ਦੀ ਤਰ੍ਹਾਂ ਰਹਿ ਰਿਹਾ ਹੈ ਤੇ ਜਿਹੜਾ ਗੂੜੀ ਨੀਂਦ ਵਿੱਚ ਜਗਾਇਆ ਤਾਂ ਜਾ ਸਕਦਾ ਪਰ ਕਈ ਵਾਰੀ ਹਲੂਣੇ ਕਈ ਦੇਣੇ ਪੈਂਦੇ ਨੇ, ਜਾਗਦਾ ਹੀ ਨਹੀਂ। ਕਈ ਵਾਰੀ ਜਗਾਉਂਦੇ ਹੁੰਦੇ ਫੇਰ ਸੌਂ ਜਾਂਦਾ। ਪਰ ਜਿਹੜਾ ਸੁਪਨ ਅਵਸਥਾ ਉੱਥੇ ਨੀਂਦ ਪਤਲੀ ਹੈ, ਉਸ ਵੇਲੇ ਤਾਂ ਥੋੜੇ ਜਿਹੇ ਖੜਕੇ ਸੁਪਨਾ ਟੁੱਟ ਜਾਂਦਾ, ਕਹਿਣ ਲੱਗੇ ਸੁਪਨਾ ਆ ਰਿਹਾ, ਤੂੰ ਆ ਗਿਆ ਨਾ, ਮੇਰਾ ਸੁਪਨਾ ਚਲਾ ਗਿਆ। ਤੇ ਇਸ ਕਰਕੇ ਜਗਿਆਸੂ ਬਹੁਤ ਜਲਦੀ ਜਾਗ ਉੱਠਦਾ। ਬਸ਼ਈ ਪੁਰਸ਼ ਉਹਦੇ ਨਾਲ ਔਖਾ ਜਾਗਦਾ ਤੇ ਪਾਮਰ ਪੁਰਸ਼ ਕਦੀ ਵੀ ਨਹੀਂ ਜਾਗਦਾ। ਤੇ ਚੌਥਾ ਮਨੁੱਖ ਹੈ, ਉਹਨੂੰ ਕਹਿੰਦੇ ਨੇ ਗਿਆਨਵਾਨ। ਇਹ ਜਾਗਰਤ ਅਵਸਥਾ ਵਿੱਚ ਹੈ ਤੇ ਇਸ ਕਰਕੇ ਕਿਹਾ ਸਤਿਗੁਰ ਜਾਗਦਾ ਹੈ ਦਿਓ। ਸਤਿਗੁਰੂ ਨੂੰ ਜਾਗਦਾ ਦਿਓ ਕਿਉਂਕਿ ਹੈ ਬ੍ਰਹਮ ਗਿਆਨੀ, ਉਹ ਸਦਾ ਜਾਗਦਾ ਹੈ। ਅਸ਼ਟਪਦੀ ਪੜ੍ਹੋਗੇ ਸਾਰੇ ਬ੍ਰਹਮ ਗਿਆਨੀਆਂ ਵਾਲੀ, ਕੋਈ ਸੰਸਾ ਨਹੀਂ ਰਹੇਗਾ ਜਿਹਦੇ ਉੱਤੇ ਵਾਹਿਗੁਰੂ ਉਹਦੇ ਵਿੱਚ ਨਿਰਣਾ ਕੀਤਾ ਹੈ ਕਿ ਬ੍ਰਹਮ ਗਿਆਨੀ ਕੌਣ ਹੋ ਸਕਦਾ ਹੈ। ਗੁਰੂ ਅਰਜਨ ਦੇਵ ਜੀ ਇਹ ਗੱਲ ਕਹਿੰਦੇ ਨੇ, ਜਿਹਦੇ ਉੱਤੇ ਵਾਹਿਗੁਰੂ ਕਿਰਪਾ ਕਰੇਗਾ ਉਹ ਬ੍ਰਹਮ ਗਿਆਨੀ ਹੋਏਗਾ, ਦੂਸਰਾ ਨਹੀਂ ਹੋ ਸਕਦਾ। ਬ੍ਰਹਮ ਗਿਆਨੀ ਕਰੇ ਜਿਸ ਆਪ, ਜਿਹੜਾ ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ ਜਿਹਨੂੰ ਆਪ ਵਾਹਿਗੁਰੂ ਬਣਾ ਦੇਵੇ, ਬ੍ਰਹਮ ਗਿਆਨੀ ਹੋਵੇ। ਤੋ ਇਸ ਕਰਕੇ ਮਨੁੱਖ ਸਰੀਰ ਜਿਹੜਾ ਹੈ ਇਹ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ, ਤੇ ਜਿਹਦੇ ਘਨ ਸੁਖੋਪਤੀ ਅਵਸਥਾ ਵਾਲੇ, ਸੁਖੋਪਤੀ ਅਵਸਥਾ ਵਾਲੇ, ਸੁਪਨ ਅਵਸਥਾ ਵਾਲੇ ਤੇ ਜਾਗਰਤ ਅਵਸਥਾ ਵਾਲੇ। ਉਸ ਤਰ੍ਹਾਂ ਮਨੁੱਖ ਨੂੰ ਜਾਗਰਤ ਅਵਸਥਾ ਵਾਲਾ ਕਿਹਾ, ਪਰ ਸਾਨੂੰ ਆਵਾਜ਼ ਮਿਲਦੀ ਹੈ ਜਾਗ ਲੇ ਹੋ ਰੇ ਮਨਾ, ਜਾਗ ਲੇ ਹੋ ਕਹਾਂ ਗਾਫਲ ਸੋਇਆ। ਕਿਵੇਂ ਸੁੱਤੇ ਪਏ ਹਾਂ ਅਸੀਂ? ਸਾਰਾ ਸੰਸਾਰ ਤਿੰਨ ਗੁਣਾਂ ਦੇ ਅੰਦਰ ਸੁੱਤਾ ਪਿਆ, ਤੇਹੀ ਗੁਣੀ ਸੰਸਾਰ ਭ੍ਰਮ ਸੁੱਤਾ। ਅਸੀਂ ਸੁੱਤੇ ਹੋਏ ਲੋਕ ਹਾਂ, ਮੈਨੂੰ ਜਾਗਦਾ ਨਾ ਸਮਝ ਲੈਣਾ, ਮੈਂ ਵੀ ਸੁੱਤਾ ਪਿਆ ਹੀ ਬੋਲ ਰਿਹਾ, ਤੁਸੀਂ ਵੀ ਸੁੱਤੇ ਪਏ ਸੁਣਦੇ ਹੋ। ਜਾਗਰਤ ਅਵਸਥਾ ਤਾਂ ਬ੍ਰਹਮ ਗਿਆਨ ਦੀ ਹੈ ਤੇ ਸੁਪਨ ਅਵਸਥਾ ਦੇ ਅੰਦਰ ਹੈ ਸਾਰਾ ਸੰਸਾਰ। ਜੈਸਾ ਸੁਪਨਾ ਰਹਿਣਗਾ ਤੈਸਾ ਸੰਸਾਰ। ਸੰਸਾਰ ਉਸੇ ਤਰ੍ਹਾਂ ਦਾ ਜਿਹਾ ਜਿਹਾ ਸੁਪਨ ਦੀ ਸ੍ਰਿਸ਼ਟੀ ਹੈ, ਇਹ ਇੱਕ ਦੂਜੇ ਨੂੰ ਬਾਧ ਕਰਦੀਆਂ। ਜਾਗਰਤ ਅਵਸਥਾ ਹੁਣ ਇਸ ਵੇਲੇ ਜਾਗਰਤ, ਸੁਪਨ, ਸੁਕੋਪਤ, ਤੁਰਿਆ, ਚਾਰ ਅਵਸਥਾ। ਹੁਣ ਅਸੀਂ ਜਾਗਰਤ ਅਵਸਥਾ ਵਿੱਚ ਬੈਠੇ ਹੋਏ ਹਾਂ। ਇਹ ਅਵਸਥਾ ਇੱਕ, ਇਹਦਾ ਦੂਸਰੇ ਐਂਗਲ ਤੇ ਵਿਚਾਰ ਹੈ। ਇਹਦੇ ਵਿੱਚ ਸਾਡਾ ਜਿਹੜਾ ਜੀਵ ਆਤਮਾ ਹੈ, ਜਿਹੜੀ ਚੇਤਨਾ ਹੈ ਸਾਡੀ, ਇਹ ਸਮਝੋ ਜਿਹੜੀ ਦੇਹ ਨੂੰ, ਇੰਦਰੀਆਂ ਨੂੰ ਚਲਾ ਰਹੀ ਹੈ, ਜਿਹਦਾ ਕੰਟਰੋਲ ਹੈ ਸਾਰੇ ਕਾਸੇ ਦਾ, ਜਿਹਨੂੰ ਜੀਵ ਆਤਮਾ ਕਿਹਾ ਜਾਂਦਾ ਹੈ। ਕੱਲੀ ਆਤਮਾ ਨਹੀਂ, ਜੀਵ ਆਤਮਾ। ਜੀਵ ਨੂੰ ਸੱਤਾ ਦੇਣ ਤੇ ਉਹਦੇ ਸਮੇਤ ਜੀਵ ਆਤਮਾ। ਤੇ ਜੀਵ ਆਤਮਾ ਜਿਹੜਾ ਸੁਪਨ ਅਵਸਥਾ ਦੇ, ਜਾਗਰਤ ਅਵਸਥਾ ਦੇ ਵਿੱਚ ਸੱਜੇ ਨੇਤਰ ਦੇ ਬਿਲਕੁਲ ਬੈਕ ਸਾਈਡ ਤੇ ਇੱਕ ਨਾੜੀ ਹੈ, ਉਸ ਨਾੜੀ ਦੇ ਅੰਦਰ ਇਹਦਾ ਨਿਵਾਸ ਹੈ। ਜੇ ਅੱਖਾਂ ਤੋਂ ਅੰਨਾ ਹੋਏਗਾ ਤਾਂ ਵੀ ਉਹ ਕੰਨਾਂ ਤੋਂ ਸੁਣ ਕੇ ਆਪਣੀ ਸ੍ਰਿਸ਼ਟੀ ਦੀ ਕਾਰਜ ਨੂੰ ਸੁਣ ਰਿਹਾ, ਬੋਲ ਰਿਹਾ, ਚਲਾ ਰਿਹਾ। ਤੇ ਜਿਸ ਵੇਲੇ ਅਵਸਥਾ ਬਦਲੇਗੀ, ਅਵਸਥਾ ਅਸਲ ਬਦਲੇਗੀ, ਉਹ ਉਦੋਂ ਬਦਲੇਗੀ ਜਦੋਂ ਆਪਣਾ ਇਹ ਟਿਕਾਣਾ ਛੱਡ ਕੇ ਇਸ ਟਿਕਾਣੇ ਤੇ ਆ ਜਾਏਗਾ ਕੰਠ ਵਿੱਚ। ਸਾਡੇ ਸਰੀਰ ਦੇ ਅੰਦਰ 72,72,10,201 ਨਾੜੀ ਮੰਨੀ ਹੈ। ਯੋਗ ਅਭਿਆਸ ਦੇ ਵਿੱਚ ਕੇਵਲ 10 ਨਾੜੀਆਂ ਕੰਮ ਆਉਂਦੀਆਂ, ਜਿਨ੍ਹਾਂ ਦੇ ਮੁੱਖਾਂ ਨੇ ਈੜਾ ਪਿੰਗਲਾ ਔਰ ਸੁਖਮਨਾ ਤੀਨ ਵਸੈ ਘਟਾਈ, ਬੇਣੀ ਸੰਗਮ ਤਾਂ ਪਿਰਾਗ ਮਨ ਮੱਜਨ ਕਰੈ ਥਾਈ। ਤੇ ਇਹ ਖੈਰ ਵਿਚਾਰ ਜਿਹੜੀ ਹੈ ਇੱਕ ਦੂਸਰੇ ਪਾਸੇ ਦਸਮ ਦੁਆਰ ਦੀ ਪ੍ਰਕਿਰਿਆ ਵੱਲ, ਯੋਗ ਮਤ ਵੱਲ ਚਲੀ ਜਾਂਦੀ ਹੈ। ਤੇ ਜਿਸ ਵੇਲੇ ਸੁਪਨ ਅਵਸਥਾ ਬਣਦੀ ਹੈ ਸਾਡੀ, ਅਸਲ ਚ ਜੀਵ ਆਤਮਾ ਨੇ ਇਹ ਟਿਕਾਣਾ ਛੱਡ ਕੇ ਪ੍ਰਤੀਤ ਨਾਮੇ ਨਾੜੀ ਦੇ ਅੰਦਰ ਜਿਹੜੀ ਬਾਲ ਦੇ 100 हिस्से कर लिए, 100वें हिस्से जनी बरीक है, और उसकी सृष्टि उन्नीओ सूखम है। जागते हुए असं बड़े बड़े नदियां नाले पहाड़ देखते हाँ, देखते सुपने के भी हाँ, पर कदे सुपने के कंठ के साडे गले च यह तो है नहीं भी पत्थर फस गया बड़ा बड़ा पत्थर, जां फिर किसी नदी के पानी ने सानू तां कीता वे नहीं, महसूस होगा सब कुछ सूक्ष्म रूप के अंदर, वह सुपन अवस्था है। सुखोपती अवस्था कदों होएगी, जदों साडा जीव आत्मा अविद्या दे विच लीन हो जाएगा, गूढ़ी नींद होती है उस वेले, ना सुपना है ना जागृत है। हुण इह तिन्ने अवस्था जिहड़ियां, तीन व्यापें जगत को, संसार नूं तीन व्याप्तियां रहिंदियां ने, असीं उहदे विच आ, उन्नी देर तक असीं संसारी हाँ। जागृत अवस्था दे च सुपन अवस्था दे संबंधी, सुपन अवस्था दा सारा संसार समाप्त है। और याद रखना, जदों सुपना आउंदा है उदों जागृत अवस्था का सारा संसार अभाव हो जाता है, इको ही रहेगा दोनों विच। जदों आ जावे सुखोपती अवस्था, दोने नहीं रहिंदे फिर, ना जागृत वाले पदार्थ रहे ना सुपन वाले रहे, उत्थे कुछ भी नहीं रहा, सुन कुछ भी नहीं है, सुन अवस्था है। ये तीन अवस्था संसार दियां ने, जागृत सुपन सुखोपत तुरिया, चौथी तुरिया है आत्म भूपत की पुरिया। ये राजा चार पुरियां च रहिंदा है, पर तिन्ना दे विच तां संसारियां रहिंदा है, चौथा पाई वह है तीन व्यापे जगत को, तुरिया पावे कोए, नानक संत निर्मल पए जिन मन वसिया सोए, वह चौथे पद के। इस करके चौथे पद च तिने अवस्था का प्रभाव खत्म हो जाता है, जागरते पदार्थ खत्म, सुपन के पदार्थ खत्म, सुकोपती की वह जी अवस्था है वह भी खत्म, तो तुरिया अवस्था ना नींद का कोई फर्क। मैं एक महापुरुष ये ही मैं गल समाप्त करदा, समा नेड़े पहुंच गया, संत बाबा सावन सिंह, और जे किसी ने पता करना है वह हुण संसार तो 100 मेरा ख्याल है भी लगभग 15 साल की उम्र होकर संसार तो चले गए। मैं उन्होंने वडेरी उम्र के जदों संसार तो जाण तो 1-2 साल पहले ही मिले हैं, वह भी उन्होंने मेहरबानी करके मैं आप बुलाया, मैं नहीं सी जानता उन्होंने, बड़ी गुप्त रूह सी। इस अवस्था के उस महापुरश ने अमृत वेले का इशनान नहीं कदे भी खंजाया, और अपनी गात्री की कृपा अपन लत्तां बाहां अंगां की तरह किवें संभाल के रखिया, बे नमस्कार है ऐसे गुरसिख नूं जिन्हें उस अवस्था दे विच भी सिखी नवाई, जदों अपना शरीर भी सेवादार दे बस विच सी। वो टली मारदे सी, मेरे नहाउण दा टाइम हो गया, हरवंश सिंह चुकदा सी, उन्हां नूं इशनान कराउंदा सी, किरिया कराउंदा सी, हरवंश सिंह ने भी वह सेवा की जिहड़ी कोई अपने सके बाप दी नहीं कर सकदा। मैं सोचिया भी 100 साल का पीरियड थोड़ा नहीं हुंदा, इन्हां ने लगातार गुरमत नूं आराध्या, गुरमंत्र नूं। मैं एक दिन कहा हरवंत सिंह ये संतां नाल मैं गल करनी है, ये तू कितें महसूस ना करी, तू इन्हां दा बड़ा नेटवर्दी सेवादार है, किसे वेले वह जथे च पढ़न वास्ते आए सी, इन्ना कु संबंध भी सी उहदे नाल। ते महापुरशां नूं मैं कहा जी मैं बेनती करनी है, कहिंदे दसो, मैं कहा जी इहनूं सेवादार नूं कह दो उधर चलिया जा, मेरे कहे ते नहीं जाणा इहने, उह कहिंदे जा भी तू उधर चला जा, कहिंदे दसो, मैं कहा जी मैनूं सिर्फ यह दस दिओ भी तुहाडी अवस्था की है इस वेले। हस पे, जिन्हां नूं लोक जिंदगी बतीत की हुई 100 साल, वह कहनूं छेती दे के राह देंदे भाई, हस के कहिंदे मेरी अवस्था की होनी सी। मैं कहा जी इस तरह खेड़ा नहीं छुटना, एक गल हो सकती है, तुसीं यह कह सकते हो भी मैं दसनी नहीं चाहुंदा, मैं तो दुबारे सवाल नहीं करूंगा, पर यह नहीं हो सकता तुहाडी अवस्था ना बनी हो गए। फिर उन्होंने मेहरबानी की, कहन लगे हरी सिंह कहते भी अवस्था का तो मैनू ज्ञान नहीं है, दस देना पे भाई विद्वान समझ सकते हैं भी कि अवस्था होंगी है, मैनू इन्ना क पता है जोड़ा मैं दस सकदा भी मैनू नींद आउंदी है, शरीर नू आराम दे के चली जाती है, नींद आउंदी है शरीर नू आराम दे के चली जाती है, शरीर के वास्ते खाने आउंदे ने, शरीर का निर्वाह हो जाता है, ਨਹਾਉਣ ਧੋਣ ਬਣਿਆ, ਬੋਲਣ ਚਾਲਣ ਬਣਿਆ, ਕਹਿੰਦੇ ਪਰ ਇੱਕ ਗੱਲ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹੀ ਜੀ ਕਿਰਪਾ ਕੀਤੀ ਹੈ ਨਿਮਾਣੇ ਸਿੱਖ ਤੇ, ਕਹਿੰਦੇ ਜਿੱਥੇ ਅਵਸਥਾ ਟੀਕੀ ਹੋਈ ਹੈ ਉੱਥੇ ਨੀਂਦ ਦਾ ਕੋਈ ਅਸਰ ਨਹੀਂ ਹੁੰਦਾ ਜਿੱਥੇ ਗੁਰਮੰਤਰ ਚੱਲ ਰਿਹਾ। ਨੀਂਦ ਆਉਂਦੀ ਹੈ ਚਲੀ ਜਾਂਦੀ ਹੈ, ਲੇਕਿਨ ਗੁਰਮੰਤਰ ਦੇ ਵਿੱਚ ਕੋਈ ਵਾਧਾ ਨਹੀਂ ਹੈ। ਇਹਨੂੰ ਕਹਿੰਦੇ ਨੇ ਤੁਰਿਆ ਅਵਸਥਾ ਬਾਜੀ। ਮਨੁੱਖ ਸਰੀਰ ਉਹਨਾਂ ਦਾ ਸਫਲ ਹੈ, ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਮਿਟੇ ਮਿਲੇ ਸਾਦਾ। ਉਹਨਾਂ ਨੇ ਮਨੁੱਖ ਸਰੀਰ ਸਫਲ ਕੀਤਾ, ਆਪਾਂ ਮਨੁੱਖ ਸਰੀਰ ਦੀ ਵਿਚਾਰ ਇਸ ਕਰਕੇ ਕਰਦੇ ਹਾਂ, ਇਹਨਾਂ ਦੇਖ ਮਨ ਚੌ ਉਠਾਉਂਦਾ, ਕਿਤੇ ਚੌ ਉੱਠੇ ਤਾਂ ਸਹੀ, ਹਉ ਕਦ ਪਾਈ ਗੁਣ ਤਸ। ਗੁਰੂ ਕਿਰਪਾ ਕਰੇ, ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਤੇ ਕੱਲ੍ਹ ਨੂੰ ਫਿਰ ਮਨੁੱਖਾ ਸਰੀਰ ਤੇ ਹੀ ਵਿਚਾਰ। ਹਾਂ, ਇਹਦੇ ਨਾਲ ਜਾਂਦੇ ਜਾਂਦੇ ਸੱਚ ਕੱਲ੍ਹ ਇੱਕ ਗੱਲ ਭੁੱਲ ਗਿਆ, ਬਈ ਮੈਂ ਉਹ ਤਿਰਫਲਾ ਖਾਣਾ ਕਿਵੇਂ ਆ, ਇਹ ਮੈਨੂੰ ਕਈਆਂ ਨੇ ਪੁੱਛਿਆ ਬਾਹਰ ਨਿਕਲਦੇ ਨੂੰ। ਉਹ ਤਿਰਫਲਾ ਭਾਈ ਦੇਖਿਓ ਕਿਤੇ ਸੁੱਕਾ ਹੀ ਨਾ ਮੂੰਹ ਦੇ ਵਿੱਚ ਪਾ ਲਿਓ, ਕਿਤੇ ਫਿਰ ਮੈਨੂੰ ਵੀ ਪਾਪ ਲੱਗੇ। ਇਹ ਕਈ ਵਾਰੀ ਸਾਹ ਵਾਲੀ ਨਾਲੀ 'ਚ ਵੀ ਫਸ ਜਾਂਦਾ ਹੁੰਦਾ, ਇਹ ਕਿਤੇ ਫਤਿਹ ਗਜਾ ਜਾਵੇ ਬੰਦਾ, ਕਿਤੇ ਚੰਗਾ ਤਿਰਫਲਾ ਖਾਂਦੇ ਖਾਂਦੇ ਕਿਤੇ ਗਾਂ ਹੀ ਨਾ ਚਲੇ ਜਾਇਓ। ਇਹਨੂੰ ਖਾਣ ਦਾ ਤਰੀਕਾ ਵੀ ਰਾਤ ਨੂੰ ਜਦੋਂ ਸੌਣ ਦਾ ਵੇਲਾ ਹੋ ਗਿਆ, ਰੋਟੀ ਪਾਣੀ ਖਾ ਲਿਆ, ਉਦੋਂ ਬਾਅਦ ਕੁਛ ਨਹੀਂ ਖਾਣਾ, ਕੋਸੇ ਪਾਣੀ ਦੇ 'ਚ ਇੱਕ ਚਮਚਾ ਅੱਧੇ ਇੱਕ ਗਲਾਸ ਵਿੱਚ ਘੋਲ ਕੇ ਲੀਕਡ ਕਰਕੇ ਫਿਰ ਉਹਨੂੰ ਗੜਗੜ ਕਰਕੇ ਪੀ ਲੈਣਾ, ਸਵਾਦ ਨਹੀਂ ਦੇਖਣਾ। ਇਹ ਉਹਨੂੰ ਤਿਰਫਲੇ ਨੂੰ ਲੈਣ ਦਾ ਤਰੀਕਾ ਹੈ, ਬਾਕੀ ਦੇ ਦਿਨਾਂ ਦੇ ਵਿੱਚ ਹੁੰਦੀਆਂ ਰਹਿਣਗੀਆਂ ਗੱਲਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।